ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਉ ਹਰ ਨਾਖਸ ਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲਈ ਹਰ ਜੀਉ ਹਰ ਨਾਖਸ ਮਾਰ ਪਚਾਇਆ ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਭ ਵਡਭਾਗੇ ਹੋ ਸ਼੍ਰੀ ਗੁਰੂ ਜੀ ਮਹਾਰਾਜ ਅੰਤਰਜਾਮੀ ਪਰਉਪਕਾਰੀ ਸਤਿਗੁਰੂ ਖੁਦ ਖੁਦਾ ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰਗੁਣ ਸਵਰੂਪ ਸਤਿਗੁਰੂ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਨੰ ਸਤਿਗੁਰ ਗੁਰਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਆਪ ਸਿਰਜਣਹਾਰੈ ਧਾਰਿਆ ਸਿਰਜਣਹਾਰ ਰਚਨਹਾਰ ਨਿਰੰਕਾਰ ਕਰਤਾਰ ਜੀ ਕਾ ਸਾਕਾਰ ਸਰਗੁਣ ਸਵਰੂਪ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕੇ ਸੱਚਖੰਡ ਦਰਬਾਰ ਸ਼੍ਰੀ ਗੁਰੂ ਜੀ ਮਹਾਰਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਤਾਬਿਆ ਸਤਿਗੁਰੂ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਕੇ ਦੀਵਾਨ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੇ ਘਰੋਂ ਦਰੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਕਥਾ ਨੂੰ ਸਰਵਣ ਕਰਨ ਵਾਸਤੇ ਆਪ ਜੀ ਹਾਜ਼ਰ ਹੋਏ ਅਤੇ ਹਾਜ਼ਰ ਹੋ ਰਹੇ ਹੋ। ਅੱਜ ਦਾ ਮੁੱਖ ਵਾਕ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਅਨਾਥਾਂ ਯਤੀਮਾਂ ਬੇ ਸਹਾਰਿਆਂ ਦਾ ਸਹਾਰਾ ਸਤਿਗੁਰੂ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਮੁੱਖੜੇ ਤੋਂ ਉਚਾਰਨ ਹੋਇਆ ਹੋਇਆ ਸੋਰਠ ਰਾਗ ਵਿੱਚ ਸਾਨੂੰ ਮਹਾਰਾਜ ਜੀ ਨੇ ਦਿੱਤਾ ਹੈ, ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਇਹ ਸ਼ਬਦ ਵਿੱਚ ਸ਼੍ਰੀ ਗੁਰੂ ਗੁਰੂ ਰਾਮ ਅਮਰਦਾਸ ਮਹਾਰਾਜ ਜੀ ਪਰਮੇਸ਼ਰ ਦੇ ਭਗਤਾਂ ਦੀ ਮਹੱਤਤਾ ਮਹਿਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਦੇ ਨਾਲ ਜੋੜ ਕੇ ਅਤੇ ਪਰਮੇਸ਼ਰ ਦੀ ਭਗਤੀ ਕਰਨ ਦੀ ਸਾਨੂੰ ਪ੍ਰੇਰਨਾ ਦਿੰਦੇ ਨੇ। ਇਹ ਸ਼ਬਦ ਦਾ ਸਮੁੱਚਾ ਭਾਵ ਇਹ ਹੈ ਕਿ ਐ ਖੁਦਾਇਆ ਐ ਮੇਰੇ ਵਾਹਿਗੁਰੂ ਪਰਮੇਸ਼ਰ ਜੀਓ तू अपने भगतां दी सदा पैज रखदा आया है धुर तों अते हुण भी तू रखदा है। तेरे हुंदियां तेरे भगतां नूं कोई आँच नहीं, तेरे भगतां नूं दुख देण वाले दुखी हो के मरे ने, तेरे भगतां दा कोई सन्मान खो नहीं सकदा क्योंकि भगतां दी वडियाई तू आप करवाउंदा है। एक दो बचन समझण जैसे हन इह शब्द विच। सब तों पहला कि भगत कौन है, क्योंकि शब्द सारा शब्द भगत अते भगती ते केंद्रित है। भगत शब्द दे सीधे जे अर्थ श्री गुरु जी महाराज जी ने बाणी विच दर्शाए ने, जिन्हें परमात्मा तो बिना किसी का भै ना मन्या होवे उन्हूं भगत कहिंदे आ। जिन्हें भै नूं गत कहीए नाश किया होवे, रब तो बिना किसी तो ना डरदा होवे, वह रब का भगत है। भगत की व्याख्या गुरु अमरदास महाराज जी की बाणी के राही करनी चाहिए तो होर भी सुखैन है कि लब लोभ अहंकार तज तृष्णा बहुत ना ही बोलना। यह भगत की व्याख्या है। वचन तुसी पढ़िया होवेगा नितनेम दे विच, अज भगतां की चाल निराली चाला निराली भगता हकेरी बिखम मार्ग चलना। यह भगतां की निराली चाल है केड़ी के लब लोभ अहंकार तज तृष्णा। एक लब हुंदा है सतसंग जी, एक लोभ हुंदा है। इहदे अर्थ की हन? लब हुंदा है पदार्थां नूं खाण दी जो चेष्टा हिरदे विच बनदी है ना कि आ भी खा लीए ते उह भी खा लीए जां इस तों भी ज़्यादा खा लीए, उहनूं लब कहिंदे। और लोभ कहिंदे ने पदार्थां नूं एकत्रित करन दी भावना, उहनूं लोभ सद्दे हां। लब लोभ अहंकार तज तृष्णा, जिहदे हिरदे विच लब नहीं खाण दा, लोभ नहीं इकट्ठे करन दा, और अहंकार तकबर नहीं किसी प्रकार दा, गुण आदिक सुंदरता माया पदवी आदिक दा, और तृष्णा नहीं है, और बहुत ना ही बोलना, जो बहुता बोलदा नहीं है। सतसंग जी, ये भगत की निशानी है। होर भी महाराज जी ने भगत रसना द्वारा भी आख्या, मत हुंदी होए इयाणा, तान हुंदे होए नितणा, अण हुंदे आप वंडाए, को ऐसा भगत सदाए। कि मत हुंदी होया भी अपने आप नूं इयाणा ही समझे, बहुता सियाणा ना दसे अपने आप नूं। जिवें भाई गुरदास जी साहब जी ने कहा ना, अंदरों सियाणा बाहरों भोला। अंदरों भावें सियाणा होवे पर बाहरों दाना मस्ताना जिही बन के रवे, अपनी अकल अपनी मत बुद्ध नूं बहुता ना दर्शावे। जे विद्या दे चार अखर पढ़े भी होण तां वी नम्रता विच ही रहे। उप सम ज्ञानी पुन पंडित अमानी, विद्वानां दे बचन हां। जिहड़ा विद्वान है वह माण रहत होवे, उही विद्वान की शोभा है। और इस प्रकार तान हुंदे होए नितणा, मत हुंदी होए इयाणा, मत हुंदिआं भी इयाणा रहे। सतसंग जी, अनुभवी पुरश दसदे ने, साडा ते कोई अनुभव नहीं है, अनुभवी दसदे ने कि जे साडे कोल सोझी होवे, सानू ज्ञान होवे, सानू पता होवे, ते दूसरा सानू कोई अणजाण समझदा होवे, फिर तो नज़ारा ही वखरा जिंदगी जीवन का। जे किसी नूं आ जावे तो बड़ा ही आनंद है जी। सानू सारा कुछ पता होवे, अगले नूं ना भावें पता होवे ते फिर भी अपना आप दर्शावे ते असीं चुप रहीए, इहदे च बड़ा आनंद है। जे किते आ जावे तो महाराज कहिंदे मत हुंदी होया भी इयाणा ही बन के रहे। लोग कहण कि उदां ही तुरिया फिरदा, बस कमला झमला जिहा ही बन के रहे, आनंद च ही रहे। और तान हुंदे होए नितणा, तान होवे शक्ति होवे फिर भी नितणा बन के रवे। तन हन गुरु के प्यारे गुरसिख श्री मान सिंह साहेब महाराजा रणजीत सिंह साहब, किन्नी वड्डी शक्ति है गुरु के सिख दे पास। सतसंग जीओ, फिर भी सरे दी नम्रता उन्हां विच, सिखर दी हलीमी उन्हां दे विच। उन्हां दे वास्ते आ निज़ाम हैदराबाद, जिथों दे सो महाराज दे गुरसिख होए ने, जिन्हां ने हजूर साहब जी की सेवा भी करवाई, जिन्हां नूं अपना दखणी सिंह कहिंदे आ, और बिदर दा गुरद्वारा भी उन्हां ने तुरकड़ियां दे कोलों आजाद कराया। सतसंग जी, लाहौरी फौज महाराजा रणजीत सिंह साहब ने पंजाब तों भेजी सी हैदराबाद दे निज़ाम की रक्षा दे वास्ते, उहदा राज भाग कायम करन वास्ते। उन्हें महाराजा साहब नूं चाननी भेजी सी, जिन्हों आपां चंदोआ कहिंदे आ। ध्यान सिंह डोगरे ने महाराजा साहब दे सीस उपर सिंघासन उपर वह चाननी और चंदोवा सजाया। महाराजा साहब आए, देखिया बड़ा चमके दरबार,
उस वेले ध्यांग सिंह डोगरे ने दसिया कि निजाम हैदराबाद ने सोने की चाननी भेट करी है। महाराजा रणजीत सिंह साहब जी ने कहा, पुरखा यह चाननी मेरे सिर ते नहीं, गुरु रामदास महाराज जी के चरणों ते शोभदी है, जाओ महाराज के चरणों नू जाके भेट करके आओ। सतसंगत जी, सतगुरां दे दरबार दा जो तोशाखाना हरिमंदर साहब जी का उहदा उह शिंगार बनी महाराज की जिहड़ी चाननी सी। सो शक्ति हुंदिआं होइआं वी नम्रता विच, भावें लोग महाराजा रणजीत सिंह साहब जी की निंदिआ करदे ने, कम्युनिस्ट लोग जिन्हां नू सिख सिधांत ते सिख प्रभु सत्ता पसंद नहीं है, पर उहनां नू कौण दसे कि महाराजा रणजीत सिंह साहब कदे सिंघासन ते नहीं सन बहिंदे, महाराजा रणजीत सिंह साहब मूढ़े ते बैठिआ करदे सन। आ कानिआं दा सज्जण वास्ते आसन बणाउंदे सन, पंजाबी दे विच उहनूं मूढ़ा कहिंदे ने, मूढ़े ते आप जी बैठिआ करदे सन ते सिंघासन ते नहीं सन बैठिआ करदे। सिंघासन दे उपर गुरु जी महाराज जी दे शस्त्र सुभायमान करिआ करदे सन। अज वी इह तख्तां दी मर्यादा है, तख्तां उपर कोई नहीं बहिंदा, तख्तां दे उपर शस्त्र सजाए जांदे ने। अकाल तख्त साहब भी शस्त्र शोभदे ने, हजूर साहब दमदमा साहब और आनंदपुर साहब भी शस्त्र शोभदे ने, सिंघासन ते कोई नहीं सजदा है। सो इसे प्रकार इन्नी उन्हां विच नम्रता सी, जे कोई पत्थर भी मारदा बेड़ी दे बेर तोड़दिआं होइआं बच्चे, ते महाराजा साहब कहिंदे जे एक नकम्मी बेरी कंडिआं वाली बेरी जे उह फल दिंदी है पत्थर मारिआं, मेरे पत्थर मारे बच्चिआं ने ते मैं सजा देवां, मैं कादा सिख होइआ। इस प्रकार साध संगत जी, ताण हुंदे होए नताणा, ताण हुंदिआं होइआं वी शक्ति हुंदिआं होइआं वी गुरु का सिख नताणा बन के रहे, अण हुंदे आप वंडाए, थोड़ा भी होवे ते उहदे विचों भी वंड के खा लवे। बाणी च इक तुक हुंदी साध संगत जी, उहनूं पढ़ के जग्यासू हैरान हो जांदा। तुक है गुरु नानक साहिब दी, तुद भावै अद्धी परवान, जे अद्धी रोटी भी हो गई उहनूं भी साध संगत जी, एक हुंदी रोटी, रोटी नूं असीं अद्धी कर दईए ते उहनूं कहिंदे ने अद्धी रोटी, अद्धी नूं टुकड़ा कर दो उहनूं कहिंदे चप्पा पंजाबी दे विच, ते चप्पे दे भी दो टुकड़े कर लो उहनूं कहिंदे खन्नी। तईयों कहिंदे सी ना खन्नी खन्नी, रोटी दे उपर गुजारा कीता, बच्चिआं दे टुकड़े टुकड़े करवा के गलां च हार परवाए, नेजिआं ते टंगवाए, तिन्हां बीबियां दी कमाई दा ध्यान धरके सतनाम श्री वाहिगुरू पिंडां दे विच बोलदे ने पुराने बजुर्ग अज वी अरदास विच। इसे प्रकार उहनूं खन्नी रोटी कहिंदे आ साध संगत जी, मतलब टुकड़ा। तुद भावे अद्धी परवान, जे अद्धी रोटी भी होवे उहदी भी खन्नी कर लैणी, उहदा भी टुकड़ा कर लैणा ते सारिआं नूं वंड के खवाउणा, इह तिन गुण हन भगत दे, उहनूं भगत कहा जांदा। फिर सुणो बचन, मत हुंदी होए इआणा, ताण हुंदे होए नताणा, अण हुंदे आप वंडाए, को ऐसा भगत सदाए। महाराज कहिंदे कोई ऐसे गुणां वाला होवे व्यक्ति, कोई ऐसा महान होवे व्यक्ति, ਉਹ ਆਪਣੇ ਆਪ ਨੂੰ ਭਗਤ ਸਦਾਵੇ। ਇੱਕ ਦੋ ਬਚਨ ਸਮਝਣ ਜੈਸੇ ਹਨ ਪਿੰਡਾਂ ਵਿੱਚ ਰਹਿਣ ਵਾਲੇ ਗੁਰਸਿੱਖਾਂ ਦੇ ਤਾਂ ਹੀ, ਕਿ ਕਈ ਵਾਰੀ ਅਕਸਰ ਕੋਈ ਦਾਨੇ ਦੀਵਾਨੇ ਲੋਕ ਹੁੰਦੇ, ਮਸਤਾਨੇ ਝੱਲੇ ਕਮਲੇ ਲੋਕ ਹੁੰਦੇ, ਅਤੇ ਆਪਾਂ ਕਹਿੰਦੇ ਜੀ ਇਹ ਭਗਤ ਹੈ ਅਖੇ ਨਾ ਭਾਈ, ਉਹਦੇ ਵਾਸਤੇ ਕੋਈ ਹੋਰ ਸ਼ਬਦ ਵਰਤੋ, ਉਹਨੂੰ ਭਗਤ ਨਾ ਕਹੋ। ਭਗਤ ਸ਼ਬਦ ਤਾਂ ਬਹੁਤ ਉੱਚਾ ਸੁੱਚਾ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ 15 ਭਗਤ ਸਾਹਿਬਾਨ ਸ਼ੁਭਾਏਮਾਨ ਨੇ, ਜਿਨ੍ਹਾਂ ਦੀ ਬਾਣੀ ਨੂੰ ਨਮਸਕਾਰਾਂ ਕਰਕੇ ਲੋਕ ਪ੍ਰਲੋਕ ਦੇ ਸੁੱਖ ਮੰਗ ਕੇ ਅਸੀਂ ਚੌਂਕੜੇ ਮਾਰ ਕੇ ਬਹਿ ਗਏ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀਓ, ਗਰੀਬ ਨਿਵਾਜ ਮਹਾਰਾਜ ਜੀ ਨੇ ਇਹ ਭਗਤ ਦੇ ਸੋ ਬਚਨ ਵਿਆਖਿਆ ਮਾਤਰ ਮਹਾਰਾਜ ਜੀ ਨੇ ਦੱਸੇ ਨੇ, ਅਤੇ ਐਸੇ ਜੋ ਗੁਣਾਂ ਵਾਲੇ ਭਗਤ ਨੇ ਉਹਨਾਂ ਦੀ ਮਹਿਮਾ ਮਹਾਰਾਜ ਜੀ ਨੇ ਅੱਜ ਦੀ ਕਥਾ ਵਿੱਚ ਦਰਸਾਈ ਹੈ, ਪਰਮੇਸ਼ੁਰ ਦੀ ਵਡਿਆਈ ਦੱਸੀ ਹੈ, ਅਤੇ ਸਾਨੂੰ ਭਗਤੀ ਕਰਨ ਦੀ ਪ੍ਰੇਰਨਾ ਗਰੀਬ ਨਿਵਾਜ ਮਹਾਰਾਜ ਜੀ ਨੇ ਦੱਸੀ ਹੈ। ਸ਼ਬਦ ਕੁਝ ਲਮੇਰਾ ਹੈ, ਆਓ ਲੜੀਵਾਰ ਰੂਪ ਦੇ ਵਿੱਚ ਮਹਾਰਾਜ ਜੀ ਦੇ ਸ਼ਬਦ ਨੂੰ ਵਿਚਾਰੀਏ। ਸ਼੍ਰੀ ਗੁਰੂ ਜੀ ਮਹਾਰਾਜ ਦਸਵੇਂ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰਾਂ ਦੇ ਪਵਿੱਤਰ ਕੋਮਲ ਚਰਨਾਂ ਦਾ ਧਿਆਨ ਧਰੋ, ਗੁਰਬਾਣੀ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ, ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹ, ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ੍ਰੀ ਵਾਹ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ, ਘਰ ਪਹਿਲਾ ਤੇ ਤੁਕੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਠ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਦੂਸਰੇ ਵਾਰਸ, ਸਾਰੀ ਮਨੁੱਖਤਾ, ਸਿੱਖ ਕੌਮ, ਖਾਲਸਾ ਪੰਥ ਦੇ ਤੀਸਰੇ ਗੁਰੂ ਜੀ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਕਥਾ ਅਕਥ ਹੈ, ਇੱਕ ਜ਼ੁਬਾਨ ਕਥਨ ਨਹੀਂ ਕਰ ਸਕਦੀ। ਇੱਕ ਜ਼ੁਬਾਨ ਦੀ ਤੇ ਗੱਲ ਛੱਡੋ, ਸਹਿਸ ਫਨੀ ਜੋ ਪਿਓ ਸ਼ੇਸ਼ ਨਾਗ ਹਰ ਜਪ ਧਿਆਨ ਤਨਾ ਪਾਵੈ ਗੋ। ਐਸੀ ਮਹਿਮਾ ਵਡੱਪਣ ਦੇ ਮਾਲਕ ਗਰੀਬ ਨਿਵਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ। ਤੇ ਤੁੱਕੀ ਸੋ ਘਰ ਪਹਿਲਾ, ਪਹਿਲੇ ਘਰ ਸੁਰਤਾਲਵੇ ਸ਼ਬਦ ਮਹਾਰਾਜ ਜੀ ਨੇ ਆਖਿਆ। ਪਹਿਲਾਂ ਵੀ ਇੱਕ ਦਿਨ ਇਸੇ ਦਰਬਾਰ ਵਿੱਚ ਬੇਨਤੀ ਕੀਤੀ ਸੀ ਸਤ ਸੰਗਤ ਜੀ, ਸੰਸਕ੍ਰਿਤ ਦੇ ਜੋ ਪੁਰਾਣੇ ਗ੍ਰੰਥ ਨੇ, ਸੰਗੀਤ ਸ਼ਾਸਤਰ ਨੇ, ਉਹਨਾਂ ਵਿੱਚ ਸਤ ਸੰਗਤ ਜੀ ਇਹ 64 ਧਾਮ, 64 ਘਰ ਸੰਗੀਤ ਦੀਆਂ ਪੁਸਤਕਾਂ ਵਿੱਚ ਦੱਸੇ ਹਨ, ਜਿਨ੍ਹਾਂ ਵਿੱਚੋਂ ਸ਼ੁੱਧ ਜਿਹੜੇ ਨੇ ਉਹ 17 ਹਨ। ਸ਼੍ਰੀ ਗੁਰੂ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ 64 ਘਰਾਂ ਵਿੱਚ ਨਹੀਂ, 17 ਘਰਾਂ ਦੇ ਵਿੱਚ ਬਾਣੀ ਉਚਾਰੀ। ਜਿਹੜੇ ਆਪ ਜੀ ਵਿੱਚੋਂ ਬਾਣੀ ਪੜ੍ਹਦੇ, ਸਹਿਜ ਪਾਠ ਕਰਦੇ ਨੇ, ਉਹਨਾਂ ਨੇ ਆਸਾ ਰਾਗ ਦੇ ਵਿੱਚ ਘਰ 17ਵੇਂ ਦੇ ਵਿੱਚ, 16ਵੇਂ, 15ਵੇਂ, 14ਵੇਂ, 13ਵੇਂ ਦੇ ਵਿੱਚ ਵੀ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪੜ੍ਹਿਆ ਹੋਵੇਗਾ। ਸੋ ਇਸੇ ਪ੍ਰਕਾਰ ਇਹ ਮਹਾਰਾਜ ਜੀ ਪਹਿਲੇ ਘਰ ਵਿੱਚ ਸ਼ਬਦ ਗਾਉਣ ਦਾ ਸੰਦੇਸ਼ ਉਪਦੇਸ਼ ਗਵਈਆਂ ਦੇ ਤਾਂ ਹੀ ਕਹਿੰਦੇ ਹਨ। ਅਤੇ ਤੁੱਕੀ, ਤਿੰਨ ਤਿੰਨ ਤੁੱਕਾਂ, ਤਿੰਨ ਤਿੰਨ ਲਾਈਨਾਂ, ਤਿੰਨ ਤਿੰਨ ਪੰਕਤੀਆਂ ਵਾਲੇ ਇਹ ਸ਼ਬਦ ਹਨ, ਅਤੇ 8 ਪਦਿਆਂ ਵਾਲਾ ਇਹ ਮਹਾਰਾਜ ਜੀ ਦਾ ਸ਼ਬਦ ਅਸ਼ਟਪਦੀ ਹੈ। ਪਹਿਲਾਂ ਪਰਮ ਪਿਤਾ ਪਰਮੇਸ਼ਵਰ ਜੀ ਕਾ ਮੰਗਲ ਹੈ, ਪ੍ਰਭੂ ਇੱਕ ਹੈ, ਸਤ ਚੇਤਨ ਆਨੰਦ ਸਰੂਪ ਹੈ। ਉਸ ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ, ਇਹ ਮਹਾਰਾਜ ਜੀ ਨੇ ਮੰਗਲ ਆਖਿਆ। ਅੱਗੇ ਬਾਣੀ ਪ੍ਰਾਰੰਭ ਕਰਦੇ ਹਨ।
ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ।
ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਹਰ ਜੀਓ ਜੀ, ਵਾਹਿਗੁਰੂ ਜੀਓ ਜੀ, ਪਰਮਾਤਮਾ ਜੀਓ ਜੀ, ਤੂੰ ਸਦਾ ਹੀ ਭਗਤਾਂ ਦੀ ਰੱਖਦਾ ਹੈ। ਜੀ ਹਾਂ, ਤੂੰ ਧੁਰ ਤੋਂ ਹੀ ਰੱਖਦਾ ਆਇਆ। ਜਦੋਂ ਤੋਂ ਤੈਂ ਸੰਸਾਰ ਸਿਰਜਿਆ, ਸ੍ਰਿਸ਼ਟੀ ਬਣਾਈ ਹੈ ਅਤੇ ਭਗਤ ਬਣਾਏ ਹੋਏ ਨੇ, ਉਦੋਂ ਤੋਂ ਤੂੰ ਆਪਣੇ ਭਗਤਾਂ ਦੀ ਰੱਖਿਆ ਕਰਦਾ ਆਇਆ, ਉਹਨਾਂ ਦੀ ਪੈਜ ਰੱਖਦਾ ਆਇਆ ਹੈ।
ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰ ਨਾਖ ਸਮਾਰ ਪਚਾਇਆ।
ਮਹਾਰਾਜ ਉਦਾਹਰਨ ਦਿੰਦੇ ਨੇ, ਪ੍ਰਭੂ ਤੈਂ ਸਤਯੁਗ ਦੇ ਵਿੱਚ ਪ੍ਰਹਲਾਦ ਜਨ ਦੀ ਰੱਖਿਆ ਕੀਤੀ, ਉਹਨੂੰ ਤੂੰ ਰੱਖ ਲਿਆ ਹੈ, ਅਤੇ ਹਰਨਾਖ ਜਿਹੜਾ ਸੀਗਾ ਉਹਨੂੰ ਮਾਰ ਕੇ ਪਚਾਇਆ, ਉਹਨੂੰ ਖਤਮ ਕਰ ਦਿੱਤਾ, ਬਰਬਾਦ ਕਰ ਦਿੱਤਾ। ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦੀ ਕਥਾ ਹੋਰ ਵੀ ਪੁਰਾਣੇ ਗ੍ਰੰਥਾਂ ਵਿੱਚ ਆਉਂਦੀ ਹੈ। ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦਸਮ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਲਿਖੀ ਹੈ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਭੈਰੋ ਰਾਗ ਦੇ ਵਿੱਚ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦੀ ਕਥਾ ਪ੍ਰਸੰਗ ਮਾਤਰ ਆਪਾਂ ਪੜ੍ਹ ਸਕਦੇ ਹਾਂ। ਭਗਤ ਪ੍ਰਹਿਲਾਦ ਜੀ ਸਾਹਿਬ ਸੋ ਇਸੇ ਪ੍ਰਕਾਰ ਹਰਨਾਕਸ਼ ਦੇ ਪੁੱਤਰ ਹੋਏ ਨੇ। ਭਾਈ ਗੁਰਦਾਸ ਜੀ ਸਾਹਿਬ ਜੀ ਨੇ ਲਿਖਿਆ, ਕਰ ਹਰਨਾਕਸ਼ ਦੈਨ ਦੇ ਕੱਲਰ ਕਵਲ ਪੁੱਤਰ ਪ੍ਰਹਿਲਾਦ, ਉਹ ਕੱਲਰ ਖੇਤੀ ਵਿੱਚ ਕਵਲ ਪੈਦਾ ਹੋਇਆ, ਐਸੀ ਆਪ ਜੀ ਦੀ ਬਿਰਤੀ ਸੀ। ਜਦੋਂ ਬਾਪ ਨੇ ਮਾਰਨਾ ਚਾਹਿਆ, ਸੋ ਮਾਂ ਕਹਿੰਦੀ ਸੀ ਪੁੱਤਰ ਛੋੜ, ਰਾਮ ਕੀ ਨਾ ਭਜੇ ਖੁਦਾਏ, ਪਰ ਉਹ ਰਾਮ ਨਾਮ ਕੀ ਬਾਣ ਨਹੀਂ ਸਨ ਛੱਡਦੇ, ਰਾਮ ਨਾਮਾ ਜਪੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ, ਐਸੀ ਆਪ ਜੀ ਦੀ ਬਿਰਤੀ ਸੀ। ਕਹਿੰਦੇ ਨੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਕਿ ਹਰਨਾਕਸ਼ ਨੇ ਪਰਮਾਤਮਾ ਦੇ ਕੋਲੋਂ ਵਰ ਲਏ ਹੋਏ ਸਨ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਇਸੇ ਪ੍ਰਕਾਰ ਧਰਤੀ 'ਤੇ ਮਰਾਂ, ਨਾ ਅਸਮਾਨ 'ਤੇ ਮਰਾਂ, ਨਾ ਮਨੁੱਖ, ਨਾ ਜਾਨਵਰ, ਨਾ ਮਨੁੱਖ ਦੇ ਬਣਾਏ ਹਥਿਆਰ ਤੋਂ ਮਰਾਂ। ਹੁਣ ਮਰੇਗਾ ਕਿੱਥੋਂ ਭਾਈ? ਪਰ ਪਰਮਾਤਮਾ ਦੇ ਕੋਲ ਸਤ ਸੰਗਤ ਜੀ ਬੜੇ ਢੰਗ ਨੇ ਬਾਣੀ ਵਿੱਚ ਮਹਾਰਾਜ ਨੇ ਬਚਨ ਕਹੇ ਨੇ, ਅਸੀਂ ਰੱਬ ਤੋਂ ਭੱਜ ਨਹੀਂ ਸਕਦੇ, ਰੱਬ ਤੋਂ ਕਦੇ ਨਹੀਂ ਅਸੀਂ ਭੱਜ ਸਕਦੇ, ਅਖੀਰ ਨੂੰ ਉਹਦੇ ਸੋ ਘੇਰੇ ਵਿੱਚ ਸਾਨੂੰ ਆਉਣਾ ਹੀ ਪੈਂਦਾ। ਪਰਮਾਤਮਾ ਨੇ ਸਤ ਸੰਗਤ ਜੀ ਹਰਨਾਕਸ਼ ਨੂੰ ਮਾਰਿਆ, ਅਤੇ ਐਸੇ ਅਜੀਬ ਤਰੀਕੇ ਨਾਲ ਮਾਰਿਆ ਕਿ ਬ੍ਰਹਿਮੰਡ ਹੈਰਾਨ ਹੋ ਗਿਆ। ਇਹਨੇ ਮਰ ਲਿਆ ਸੀਗਾ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਰੱਬ ਨੇ ਇਹਨੂੰ ਨਾ ਦਿਨੇ ਮਾਰਿਆ, ਨਾ ਰਾਤ, ਇਹਨੂੰ ਮਾਰਿਆ ਸੰਧਿਆ ਦੇ ਵੇਲੇ। ਨਾ ਰਾਤ ਸੀ, ਨਾ ਦਿਨ ਸੀ, ਦਿਨ ਛਿਪ ਰਿਹਾ ਸੀ ਪਰ ਛਿਪਿਆ ਨਹੀਂ, ਰਾਤ ਚੜ੍ਹ ਰਹੀ ਸੀ ਪਰ ਚੜ੍ਹੀ ਨਹੀਂ। ਇਸੇ ਪ੍ਰਕਾਰ ਇੱਕ ਪਰਮਾਤਮਾ ਨੇ ਅਵਤਾਰ ਧਾਰਨ ਕੀਤਾ ਸਤ ਸੰਗਤ ਜੀ, ਗ੍ਰੰਥਾਂ ਵਿੱਚ ਉਹਨੂੰ ਕਹਿੰਦੇ ਨੇ ਨਿਮਿੱਤ ਅਵਤਾਰ। ਨਿਮਿੱਤ ਕਹੀਏ ਕਾਰਨ, ਸਬੱਬ, ਕਿਸੇ ਖਾਸ ਰੀਜ਼ਨ ਵਾਸਤੇ, ਖਾਸ ਸਬੱਬ ਵਾਸਤੇ ਜੋ ਪਰਮਾਤਮਾ ਅਵਤਾਰ ਧਾਰਦੇ ਨੇ, ਜਿਹਨੇ ਜਿਵੇਂ 52 ਰੂਪ ਦੇ ਵਿੱਚ ਵੀ ਮਹਾਰਾਜ ਨੇ ਬਾਣੀ 'ਚ ਬਚਨ ਕਹੇ ਨੇ, 52 ਅਵਤਾਰ ਧਾਰਨ ਕੀਤਾ। ਸੋ ਇਸੇ ਪ੍ਰਕਾਰ ਨਿਮਿੱਤ ਅਵਤਾਰ ਧਾਰਨ ਕਰਕੇ ਨਰਸਿੰਘ ਅਵਤਾਰ ਧਾਰ ਲਿਆ। ਨਰ ਜਮਾ ਸਿੰਘ। ਸੋ ਕਮਰ ਤੋਂ ਥਲੜਾ ਸਰੀਰ ਮਨੁੱਖ ਦਾ ਤੇ ਕਮਰ ਤੋਂ ਉਤਲਾ ਸਰੀਰ ਜਿਹੜਾ ਸੀਗਾ ਸਿੰਘ ਦਾ ਧਾਰਨ ਕਰਕੇ ਹਰਨਾਖਸ਼ ਦਿਨ ਨਖੀ ਬਿਦਾਰਿਓ ਸੁਰਨਰ ਪੀਏ ਸਨਾਥਾ, ਨੂੰਹਾਂ ਦੇ ਨਾਲ ਹਰਨਾਖਸ਼ ਨੂੰ ਪਾੜ ਕੇ ਸੁੱਟਿਆ। ਇਸ ਪ੍ਰਕਾਰ ਮਹਾਰਾਜ ਜੀ ਨੇ ਪੈਜ ਰੱਖੀ ਸੀ। ਹਰਿਮੰਦਰ ਸਾਹਿਬ ਜਿਹੜਾ ਸੋ ਪੜਿਆ ਜਾਂਦਾ ਨਾ ਸੋਦਰ ਦਾ ਸ਼ਬਦ, ਸੋ ਹਰਨਾਖਸ਼ ਦੁਸ਼ਟ ਹਰ ਮਾਰਿਆ। ਇਹ ਸਾਧ ਸੰਗਤ ਜੀ ਇੱਥੋਂ ਦੇ ਪਾਵਨ ਅਸਥਾਨ ਦੀ ਪੁਰਾਤਨ ਸਨਾਤਨ ਮਰਜ਼ਾਦਾ ਚੱਲੀ ਆਉਂਦੀ ਹੈ, ਧੁਰ ਦੀ ਮਰਜ਼ਾਦਾ। ਇੱਥੇ ਰਹਿ ਰਾਜ ਸਾਹਿਬ ਘੰਟਿਆਂ ਜਾਂ ਮਿੰਟਾਂ ਦੇ ਹਿਸਾਬ ਦੇ ਨਾਲ ਫਰਕ ਨਹੀਂ ਪੈਂਦਾ, ਬੜਾ ਬੜਾ ਸਵਾਇਆ ਸਮਾਂ ਉਸ ਹਿਸਾਬ ਦੇ ਨਾਲ ਰਹਿ ਰਾਸ ਦੇ ਵਿੱਚ ਫਰਕ ਪੈਂਦਾ। ਜਿੱਥੋਂ ਤੱਕ ਮੇਰੇ ਧਿਆਨ 'ਚ ਮੈਨੂੰ ਪੱਕਾ ਨਹੀਂ ਪਤਾ, ਮਹਾਰਾਜ ਦੇ ਹਜ਼ੂਰੀਏ ਵੀ ਕਥਾ ਸੁਣਦੇ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਦੇ ਵਜ਼ੀਰ ਸਾਹਿਬਾਨ ਉਹ ਜ਼ਿਆਦਾ ਜਾਣਦੇ ਹੋਣਗੇ, ਭਾਵੇਂ ਆਉਣ ਵਾਲੇ ਸਮਾਂ 'ਚ ਵਿਆਖਿਆ ਕਰ ਵੀ ਦੇਣ ਇੱਥੋਂ ਦੀ ਮਰਜ਼ਾਦਾ ਦੀ। ਮੇਰਾ ਜਿੱਥੋਂ ਤੱਕ ਅਨੁਮਾਨ ਮੈਂ ਸੁਣਿਆ ਹੈ ਉਹ ਵੀ ਚੰਗੀ ਤਰ੍ਹਾਂ ਨਹੀਂ, ਕਿ ਸ਼ਾਇਦ ਗ੍ਰੰਥੀ ਸਿੰਘ ਸਾਹਿਬਾਨ ਇਸ਼ਾਰਾ ਦਿੰਦੇ ਨੇ ਰਹਿ ਰਾਸ ਦਾ ਸੂਰਜ ਨੂੰ ਦੇਖ ਕੇ, ਸੋ ਇਸੇ ਪ੍ਰਕਾਰ ਮੌਸਮ ਮਾਹੌਲ ਨੂੰ ਦੇਖ ਕੇ। ਕਹਿਣ ਤੋਂ ਭਾਵ ਕੀ ਹੈ ਸਾਧ ਸੰਗਤ ਜੀ, ਕਿ ਜੋ ਰਹਿ ਰਾਸ ਹੈ ਇਹਦਾ ਸੰਬੰਧ ਟਾਈਮ ਦੇ ਨਾਲ, ਸਮਾਂ ਦੇ ਨਾਲ ਨਹੀਂ, ਇਹਦਾ ਸੰਬੰਧ ਸੂਰਜ ਦੇ ਨਾਲ। ਉਹ ਇਸ ਕਰਕੇ ਹੈ ਕਿ ਜਦੋਂ ਸੂਰਜ ਛਿਪ ਰਿਹਾ ਹੁੰਦਾ ਪਰ ਛਿਪਿਆ ਨਹੀਂ ਹੁੰਦਾ, ਉਸ ਸਮੇਂ ਮਹਾਰਾਜ ਨੇ ਹਰਨਾਖਸ਼ ਨੂੰ ਮਾਰਿਆ ਸੀ ਤੇ ਪਰਮੇਸ਼ਰ ਦੇ ਪਿਆਰੇ ਦੀ ਜੈ ਜੈਕਾਰ ਹੁੰਦੀ ਹੈ ਦੋ ਸਮੇਂ, ਸਵੇਰੇ ਆਸਾ ਦੀ ਵਾਰ ਦੀ ਸਮਾਪਤੀ ਤੇ ਸ਼ਾਮ ਨੂੰ ਸੋਦਰ ਦੇ ਸਮੇਂ, ਔਰ ਹਰਨਾਖਸ਼ ਨੂੰ ਦੋ ਸਮੇਂ ਲਾਂਤਾਂ ਪੈਂਦੀਆਂ। ਗੁਰੂ ਨਾਨਕ ਦੇ ਘਰੇ ਭਗਤੀ ਦੀ ਦੋ ਸਮੇਂ ਜੈ ਜੈਕਾਰ ਹੁੰਦੀ ਹੈ, ਸਵੇਰੇ ਤੇ ਸ਼ਾਮ ਨੂੰ ਸੰਧਿਆ ਦੇ ਵੇਲੇ, ਤੇ ਹਰਨਾਖਸ਼ ਨੂੰ ਭਾਵ ਹੰਕਾਰ ਨੂੰ ਲਾਂਤਾਂ ਪੈਂਦੀਆਂ ਨੇ ਸਾਧ ਸੰਗਤ ਜੀ। ਐਸਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਹੈ। ਗਰੀਬ ਨਿਵਾਜ ਮਹਾਰਾਜ ਕਹਿੰਦੇ, ਪ੍ਰਮਾਤਮਾ ਤੈਂ ਹਰਨਾਖਸ਼ ਨੂੰ ਮਾਰਿਆ ਤੇ ਪ੍ਰਹਿਲਾਦ ਨੂੰ ਬਚਾਇਆ ਜਿਵੇਂ ਸਤਯੁਗ ਦੇ ਵਿੱਚ, ਇਵੇਂ ਇਸੇ ਪ੍ਰਕਾਰ ਹੁਣ ਵੀ ਤੂੰ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਇਹ ਤੇਰੀ ਧੁਰ ਦੀ ਬਾਣ ਹੈ, ਤੇਰਾ ਮੁੱਢ ਕਦੀਮਾਂ ਦਾ ਸੁਭਾਅ ਹੈ ਮੇਰੇ ਮਾਲਕ।
ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ।
ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਗੱਲ ਦੀ ਜੋ ਪ੍ਰਤੀਤ ਹੈ, ਤਵੱਕਾ ਹੈ, ਭਰੋਸਾ ਹੈ, ਆਸਥਾ ਹੈ, ਸ਼ਰਧਾ ਹੈ, ਭਾਵਨਾ ਹੈ, ਯਕੀਨ ਹੈ, ਇਹ ਹਰੇਕ ਨੂੰ ਨਹੀਂ ਹੈ, ਇਹ ਤਾਂ ਗੁਰਮੁਖਾਂ ਨੂੰ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਜੀ, ਹਰ ਜੀਓ ਜੀ, ਮਾਲਕ ਜੀਓ ਜੀ, ਤੇਰੇ ਉੱਪਰ, ਤੇਰੀ ਇਸ ਕਲਾ ਦੇ ਉੱਪਰ, ਪੈਜ ਰੱਖਣ ਦੀ ਕਲਾ ਉੱਪਰ ਗੁਰਮੁਖਾਂ ਨੂੰ ਵਿਸ਼ਵਾਸ ਹੈ। ਪਰ ਜਿਹੜੇ ਮਨਮੁੱਖ ਨੇ ਉਹ ਭਰਮਾਂ ਵਿੱਚ ਹੀ ਭੁੱਲੇ ਹੋਏ ਨੇ, ਉਹਨਾਂ ਨੂੰ ਤੇਰੇ 'ਤੇ ਵਿਸ਼ਵਾਸ ਨਹੀਂ, ਐਸੇ ਉਹ ਭਰਮ ਭੁਲੇਖੇ ਵਿੱਚ ਪਏ ਹਨ।
ਹਰ ਜੀ ਇਹ ਤੇਰੀ ਵਡਿਆਈ,
ਮਹਾਰਾਜ ਕਹਿੰਦੇ ਮਾਲਕ ਇਹ ਤੇਰੀ ਵਡਿਆਈ ਹੈ, ਤੇਰਾ ਵਡੱਪਣ ਹੈ, ਇਹ ਤੇਰੀ ਮਹਿਮਾ ਹੈ, ਤੇਰੀ ਖਾਸੀਅਤ ਹੈ, ਕੀ ਵਡਿਆਈ ਹੈ ਤੇਰੀ ਮਾਲਕ।
ਭਗਤਾ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ।
ਮਾਲਕ ਤੇਰੀ ਵਡਿਆਈ ਇਹ ਹੈ ਕਿ ਤੂੰ ਭਗਤਾਂ ਦੀ ਪੈਜ ਰੱਖਦਾ ਹੈ, ਤੇ ਭਗਤ ਕੌਣ ਜੋ ਤੇਰੀ ਸਰਣਾਈ ਸ਼ਰਨ ਵਿੱਚ ਪਏ ਹੋਏ। ਜੇ ਸਤ ਸੰਗਤ ਜੀ ਅੱਜ ਜਗਿਆਸੂ ਦੇ ਮਨ ਵਿੱਚ ਵਲਵਲਾ ਉੱਠੇ ਕਿ ਮੈਂ ਵੀ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ, ਪਰ ਪਰਮਾਤਮਾ ਦਿਖਦਾ ਨਹੀਂ, ਉਹਦੀ ਸ਼ਰਨ ਵਿੱਚ ਕਿਵੇਂ ਪਿਆ ਜਾ ਸਕਦਾ, ਤੇ ਗੁਰਬਾਣੀ ਵਿੱਚ ਇੱਕ ਤੁਕ ਆਉਂਦੀ ਸਤ ਸੰਗਤ ਜੀ, ਉਹ ਬੜੀ ਪਿਆਰੀ, ਬੜੀ ਰਹੱਸਮਈ, ਮਾਧੋ ਸਤਸੰਗਤ ਸਰਣ ਤੁਮਾਰੀ ਹਮ ਔਗੁਣ ਤੁਮ ਉਪਕਾਰੀ। ਜੋ ਸਤਸੰਗਤ ਹੈ ਇਹ ਪਰਮਾਤਮਾ ਦੀ ਸ਼ਰਨ ਹੈ, ਜੋ ਅਸੀਂ ਸੰਗਤ ਵਿੱਚ ਬੈਠੇ ਹਾਂ ਸਤ ਸੰਗਤ ਜੀ, ਇਹ ਪਰਮਾਤਮਾ ਦੀ ਵਾਸਤਵਿਕ ਸ਼ਰਨ ਹੈ। ਮਹਾਰਾਜ ਕਹਿੰਦੇ ਜੋ ਭਗਤ ਤੇਰੀ ਸ਼ਰਨਾਈ ਤੇਰੇ ਸ਼ਰਨ ਵਿੱਚ ਪਏ ਹੋਏ ਨੇ, ਉਹ ਭਗਤ ਜਿਹੜੇ ਨੇ ਉਹਨਾਂ ਦੀ ਤੂੰ ਪੈਜ ਰੱਖਦਾ ਹੈ, ਸਦਾ ਹੀ ਉਹਨਾਂ ਦੀ ਪੈਜ ਰੱਖਦਾ ਮੇਰੇ ਸੁਆਮੀ।
ਭਗਤਾ ਨੋ ਜਮ ਜੋਹੇ ਨਾ ਸਕ, ਕਾਲ ਨਾ ਨੇੜਾ ਜਾਏ।
ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ, ਪ੍ਰਮਾਤਮਾ ਤੇਰੇ ਭਗਤਾਂ ਨੂੰ ਜਮ ਜਿਹੜੇ ਜੋ ਨਹੀਂ ਸਕਦੇ, ਜੋ ਸ਼ਬਦ ਦੇ ਸਾਧ ਸੰਗਤ ਜੀ ਸਾਨੂੰ ਉਸਤਾਦਾਂ ਮਹਾਂਪੁਰਖਾਂ ਨੇ ਦੋ ਅਰਥ ਪੜਾਏ, ਸਮਝ ਲੈਣੇ ਸਾਰਥਕ ਹੋਣਗੇ। ਇੱਕ ਜੋ ਸ਼ਬਦ ਦੇ ਅਰਥ ਨੇ ਦੇਖਣਾ, ਦੂਸਰਾ ਜੋ ਸ਼ਬਦ ਦੇ ਅਰਥ ਨੇ ਸਾਧ ਸੰਗਤ ਜੀ ਸੁਣਾ। ਆ ਪਿੰਡਾਂ ਦੇ ਵਿੱਚ ਮੇਲੇ ਹੁੰਦੇ ਨੇ ਤੇ ਮੇਲਿਆਂ ਦੇ ਵਿੱਚ ਕਬੱਡੀਆਂ ਪੈਂਦੀਆਂ ਨੇ, ਜਦੋਂ ਇੱਕ ਪਹਿਲਵਾਨ ਆਉਂਦਾ ਹੈ ਤੇ ਉਹਨੂੰ ਦੂਸਰਾ ਪਹਿਲਵਾਨ ਜਦੋਂ ਛੁੰਦਾ ਨਾ ਟੱਚ ਕਰਦਾ, ਉਹਨੂੰ ਸਾਧ ਸੰਗਤ ਜੀ ਜੂਣਾ ਕਹਿੰਦੇ ਨੇ, ਪਹਿਲਵਾਨਾਂ ਦੀ ਪੁਰਾਣੀ ਭਾਸ਼ਾ ਦੇ ਵਿੱਚ, ਮਤਲਬ ਟੱਚ ਕਰਨਾ, ਛੂਹਣਾ। ਜਿਹੜੇ ਭਗਤ ਨੇ ਉਹਨਾਂ ਨੂੰ ਜਮ ਛੋਹ ਵੀ ਨਹੀਂ ਸਕਦਾ, ਟੱਚ ਵੀ ਨਹੀਂ ਕਰ ਸਕਦਾ, ਕਾਲ ਨਾ ਨੇੜੇ ਆਈ, ਮੌਤ ਵੀ ਨੇੜੇ ਨਹੀਂ ਆਉਂਦਾ। ਧੰਨ ਹਨ ਧੰਨ ਹਨ ਅਨੋਖੇ ਅਮਰ ਸ਼ਹੀਦ, ਸ਼ਹੀਦੋਂ ਕੇ ਜਰਨੈਲ, ਮਿਸਲ ਸ਼ਹੀਦਾਂ ਦੇ ਬਾਨੀ ਸ਼੍ਰੀ ਦਮਦਮੇ ਟਕਸਾਲ ਦੇ ਪਹਿਲੇ ਮੁਖੀ ਮਹਾਂਪੁਰਖ ਬ੍ਰਹਮ ਗਿਆਨੀ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਜੀ। ਸਤਿਸੰਗ ਜੀ, ਉਹ ਪੰਥ ਪ੍ਰਕਾਸ਼ ਵਿੱਚ ਬਚਨ ਆਉਂਦੇ ਨੇ, ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਦਮਦਮਾ ਸਾਹਿਬ ਤੋਂ ਤੁਰੇ ਇੱਥੇ ਤਰਨ ਤਾਰਨ ਸਾਹਿਬ ਆਏ ਨੇ, ਪੰਥ ਪ੍ਰਕਾਸ਼ ਵਿੱਚ ਲਿਖਿਆ ਇੱਥੇ ਆਪ ਜੀ ਨੇ ਸਣੇ ਕੇਸੀ ਇਸ਼ਨਾਨ ਕੀਤਾ। ਵਿਸ਼ੇਸ਼ ਜ਼ਿਕਰ ਹੈ ਸਣੇ ਕੇਸੀ ਇਸ਼ਨਾਨ ਕਰਨ ਦਾ ਤਰਨ ਤਾਰਨ ਦੇ ਸਰੋਵਰ ਵਿੱਚ। ਵੱਡੀਆਂ ਪ੍ਰਦਖਣਾ ਕੀਤੀਆਂ ਅਤੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਪਾਸੋਂ ਆਣ ਸ਼ਹੀਦੀ ਦੀ ਦਾਤ ਮੰਗੀ। ਅਤੇ ਕਥਾ ਵਿੱਚ ਬਚਨ ਆਉਂਦੇ, ਅਫਸਰ ਤੁਰਕਨ ਕੇ ਥੇ ਖਰੇ, ਚੱਬੇ ਗ੍ਰਾਮ ਨਿਕਟ ਭੋਗ ਲਰੇ। ਚੱਬੇ ਗ੍ਰਾਮ ਚੱਬੇ ਪਿੰਡ ਦੇ ਕੋਲ ਜਿੱਥੇ ਗੁਰਦੁਆਰਾ ਟਾਹਲਾ ਸਾਹਿਬ ਸੁਸ਼ੋਭਿਤ ਹੈ, ਇੱਥੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀ ਲੜੇ ਨੇ, ਇੱਥੇ ਸ਼ਹੀਦ ਹੋਏ। ਕਥਾ ਵਿੱਚ ਬਚਨ ਆਉਂਦਾ, ਕਈ ਥਾਂ 'ਤੇ ਬਾਬਾ ਸੁੱਖਾ ਸਿੰਘ, ਬਾਬਾ ਭਾਗ ਸਿੰਘ ਲਿਖਿਆ ਹੋਇਆ, ਉਹਨਾਂ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮਿਹਣਾ ਮਾਰਿਆ। ਕਿ ਬਚਨ ਆਉਂਦੇ ਨੇ ਪੰਥ ਪ੍ਰਕਾਸ਼ ਵਿੱਚ ਕਿ ਪ੍ਰਣ ਤੁਮਾਰ ਦੀਪ ਸਿੰਘ ਰਹਿਓ, ਕਿ ਬਾਬਾ ਦੀਪ ਸਿੰਘ ਜੀ ਜਥੇਦਾਰ ਜੀ ਅਖੇ ਤੁਹਾਡਾ ਪ੍ਰਣ ਰਹਿ ਗਿਆ। ਪੁਰਾਣੇ ਸਿੰਘ ਇਸ ਤਰ੍ਹਾਂ ਹੀ ਹੁੰਦੇ ਸੀ, ਜੇ ਕੋਈ ਬਚਨ ਕਰਨ ਵਾਲਾ ਹੁੰਦਾ ਤਾਂ ਸਿੱਧਾ ਜਥੇਦਾਰ ਨੂੰ ਵੀ ਕਰ ਦਿੰਦੇ ਸਨ। ਪ੍ਰਣ ਤੁਮਾਰ ਦੀਪ ਸਿੰਘ ਰਹਿਓ, ਗੁਰਪੁਰ ਦਾ ਜਾਏ ਸੀਸ ਮੈਂ ਦੇਹੋ, ਸੋ ਤੋ ਦੋਏ ਕੋਸ ਇਸ ਠਹਿਹੋ। ਵੀ ਤੁਸੀਂ ਤਾਂ ਕਹਿੰਦੇ ਸੀ ਗੁਰਪੁਰੀ ਜਾ ਕੇ ਸਿਰ ਦੇਣਾ, ਉਹ ਤਾਂ ਦੋ ਕੁ ਹੈ ਇੱਥੋਂ। ਮਿਹਣਾ ਮਾਰਿਆ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ, ਸਿੰਘ ਨੇ ਮਿਹਣਾ ਮਾਰਿਆ, ਮੌਤ ਨੇ ਨਹੀਂ ਮਾਰਿਆ, ਜੋ ਕਥਾ ਵਿੱਚ ਬਚਨ ਆਉਂਦੇ। ਬਾਕੀ ਸੁਣਾਉਣ ਬਾਰੇ ਸੋ ਬੁਲਾਰੇ ਲੋਕ ਸੁਣਾ ਲੈਂਦੇ ਨੇ, ਉਹਨਾਂ ਦੇ ਭਾਵਨਾ ਦੀ ਵੀ ਕਦਰ ਹੈ, ਪਰ ਇਤਿਹਾਸ ਵਿੱਚ ਸਿੰਘ ਨੇ ਮਿਹਣਾ ਮਾਰਿਆ। ਕਿ ਗੁਰਪੁਰ ਜਾਏ ਸੀਸ ਹੋਂ ਦੇ ਹੋਂ, ਸੋ ਤੋ ਦੋਏ ਕੋ ਸੀ ਸਠਹਿ ਹੋਂ। ਵੀ ਤੁਸੀਂ ਕਹਿੰਦੇ ਸੀ ਗੁਰਪੁਰੀ ਜਾ ਕੇ ਸਿਰ ਦਿਆਂਗੇ, ਉਹ ਤੇ ਦੋ ਕੋ ਆ। ਸੋ ਉਸੇ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਫਿਰ ਕਥਾ 'ਚ ਅੱਗੇ ਬਚਨ ਆਉਂਦੇ ਨੇ, ਸੋ ਖੱਬੇ ਹੱਥ ਦੀ ਤਲੀ ਉੱਪਰ ਸੀਸ ਚੱਕਿਆ। ਜਿਵੇਂ ਕਈ ਤੇ ਕਹਿਣ ਤੋਂ ਗੁਰੇਜ਼ ਕਰਦੇ ਨੇ, ਭਾਵਨਾ ਵਿੱਚ ਸਤਸੰਗ ਜੀ ਕਮੀ ਹੋਵੇਗੀ ਉਹਨਾਂ ਬੁਲਾਰਿਆਂ ਦੇ, ਸਿਦਕ ਵਿੱਚ ਕਮੀ ਹੋਵੇਗੀ, ਸਿੱਖੀ ਪਰਿਪੱਕ ਨਹੀਂ ਹੋਵੇਗੀ ਸ਼ਾਇਦ ਉਹਨਾਂ ਦੀ। ਉਸ ਵੇਲੇ ਖੱਬੇ ਹੱਥ ਦੀ ਤਲੀ ਉੱਪਰ ਸੀਸ ਧਰਿਆ ਅਤੇ ਪੰਥ ਪ੍ਰਕਾਸ਼ ਵਿੱਚ ਲਿਖਿਆ। ਲਿਖਿਆ ਕਿੰਨੇ? ਬਾਬਾ ਰਤਨ ਸਿੰਘ ਸਾਹਿਬ ਜੀ, ਭੰਗੂ ਜੀ ਸਾਹਿਬ, ਉਹਨਾਂ ਨੇ ਬਚਨ ਲਿਖੇ ਜੋ ਸ਼ਹੀਦ ਹੋਏ ਨੇ ਸਾਧ ਸੰਗਤ ਜੀ, ਜਿਨ੍ਹਾਂ ਦੇ ਵੱਡੇ ਵਡੇਰੇ ਵੀ ਹਰਿਮੰਦਰ ਸਾਹਿਬ ਜੀ ਦੇ ਸਨਮਾਨ ਵਾਸਤੇ ਅਤੁਰਕੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਏ ਨੇ। ਬਾਬਾ ਮਹਿਤਾਬ ਸਿੰਘ ਸਾਹਿਬ ਜੀ ਸਾਧ ਸੰਗਤ ਜੀ, ਉਹਨਾਂ ਦੇ ਪਰਿਵਾਰ ਵਿੱਚੋਂ ਹੋਏ ਨੇ। ਬਾਬਾ ਰਤਨ ਸਿੰਘ ਸਾਹਿਬ ਜੀ ਭੰਗੂ ਜੀ ਸਾਹਿਬ, ਉਹਨਾਂ ਨੇ ਬਚਨ ਲਿਖਿਆ, ਸੋ ਸੇਰ 18 ਵਜਨ ਥਾ ਜਾਂਕਾ। 18 ਸੇਰ ਦਾ ਜਿਹੜਾ ਖੰਡਾ ਸੀ ਉਹ ਚੁੱਕ ਕੇ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਤੱਖਣਾ ਦੇ ਵਿੱਚ ਆਏ। ਸਤਿਗੁਰ ਆ ਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸਾਸੇ ਸਾਚੇ ਭਾਵ ਹੈ। ਮਹਾਰਾਜ ਨੂੰ ਸੇਹ ਭੇਟਾ ਕੀਤਾ ਸੀਸਗੰਜ ਵਿਖੇ ਉਹਨਾਂ ਦੇ ਸਰੀਰ ਦਾ ਸਾਧ ਸੰਗਤ ਜੀ, ਫਿਰ ਅਗਨ ਭੇਟ ਹੋਇਆ ਸਰੀਰ। ਐਸੀ ਕਰਨੀ ਕਮਾਈ ਦੇ ਆਪ ਜੀ ਮਾਲਕ ਹੋਏ ਨੇ, ਮੌਤ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੀ। ਮਹਾਰਾਜ ਨੇ ਦਸਮ ਮਹਾਰਾਜ ਦੇ ਵਿੱਚ ਬਚਨ ਲਿਖੇ ਨੇ, ਕਾਲ ਪਾਏ ਬ੍ਰਹਮੰਬ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾਕੀ ਆਤਮਾਸਾ। ਚੌਪੀ ਸਾਹਿਬ ਦੇ ਵਿੱਚ ਪੜ੍ਹਦੇ ਗੁਰੂ ਕੇ ਸਿੱਖ। ਸੋ ਸਾਰਾ ਕਾਲ ਦਾ ਤਮਾਸ਼ਾ ਹੈ, ਪਰ ਭਗਤ ਜਿਹੜੇ ਨੇ ਉਹ ਕਾਲ ਦੇ ਤਮਾਸ਼ੇ ਤੋਂ ਵੀ ਪਰੇ ਨੇ, ਕਿਉਂਕਿ ਭਗਤਾਂ ਦੇ ਨੇੜੇ ਕਾਲ ਨਹੀਂ ਆਉਂਦਾ ਹੈ। ਸੋ ਭਗਤਾਂ ਨੂੰ ਜਮ ਜੋਹੇ ਨਾ ਸਾਕੈ, ਕਾਲ ਨਾ ਨੇੜੇ ਜਾਈ। ਜਮ ਜਿਹੜਾ ਛੋ ਵੀ ਨਹੀਂ ਸਕਦਾ। ਜੋਹੇ ਦੇ ਦੋ ਅਰਥ ਮੈਂ ਕੀਤੇ ਨੇ, ਇੱਕ ਤਾਂ ਛੂਹਣਾ ਔਰ ਦੂਸਰਾ ਦੇਖਣਾ। ਝਾਕ ਵੀ ਨਹੀਂ ਸਕਦਾ ਕੌੜੀ ਨਜ਼ਰ ਦੇ ਨਾਲ ਜਮ, ਜਾਂ ਛੂਹ ਵੀ ਨਹੀਂ ਸਕਦਾ। ਉਹ ਮਨ ਮਰਜ਼ੀ ਦੇ ਮਾਲਕ ਹਾਂ, ਮਰਜ਼ੀ ਨਾਲ ਸੰਸਾਰ 'ਤੇ ਆਉਂਦੇ ਨੇ ਔਰ ਮਰਜ਼ੀ ਨਾਲ ਚਲੇ ਜਾਂਦੇ ਨੇ। ਜੋ ਤੇਰੇ ਭਗਤ ਹਨ ਐ ਮੇਰੇ ਵਾਹਿਗੁਰੂ, ਕਾਲ ਉਹਨਾਂ ਦੇ ਨੇੜੇ ਨਹੀਂ ਜਾਂਦਾ, ਮੌਤ ਵੀ ਉਹਨਾਂ ਦੇ ਨੇੜੇ ਨਹੀਂ ਜਾਂਦੀ ਹੈ।
ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਏ।
ਉਹਨਾਂ ਦੇ ਹਿਰਦੇ ਵਿੱਚ ਇੱਕ ਪਰਮਾਤਮਾ ਜੀ ਦਾ ਨਾਮ ਵਸਿਆ ਹੋਇਆ। ਜੀ ਹਾਂ, ਨਾਮ ਦੁਆਰਾ ਹੀ ਉਹਨਾਂ ਗੁਰਮੁਖਾਂ ਨੇ ਮੁਕਤੀ ਪਾਈ ਹੈ।
ਰਿਤ ਸਿੱਧ ਸਭ ਭਗਤਾ ਚਰਨੀ ਲਾਗੇ, ਗੁਰ ਕੈ ਸਹਿਜ ਸੁਭਾਈ।
ਮਹਾਰਾਜ ਕਹਿੰਦੇ ਕੀ ਰਿਧੀਆਂ ਕੀ ਸਿੱਧੀਆਂ ਉਹਨਾਂ ਭਗਤਾਂ ਦੇ ਚਰਨੀ ਲੱਗੀਆਂ ਹੋਈਆਂ ਨੇ, ਜੋ ਗੁਰੂ ਜੀ ਮਹਾਰਾਜ ਜੀ ਦੇ ਸ਼ਬਦ ਉਪਦੇਸ਼ ਦੁਆਰਾ ਸਹਿਜ ਵਾਲੇ ਹੋਏ ਨੇ ਔਰ ਸੁਭਾਵਕ ਹੀ ਪਰਮਾਤਮਾ ਨੂੰ ਜੋ ਮਿਲੇ ਹੋਏ ਨੇ। ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਦੀਆਂ ਰਿੱਧ ਸਿੱਧ ਤਾਂ ਕੀ ਦੱਸੇ।
ਮਨਮੁੱਖਾ ਨੂੰ ਪ੍ਰਤੀਤ ਨਾ ਆਵੇ, ਅੰਤਰ ਲੋਭ ਸੁਆਓ।
ਮਹਾਰਾਜ ਕਹਿੰਦੇ ਇੱਕ ਤਾਂ ਉਹ ਹਨ ਜੋ ਤੇਰੀ ਭਗਤੀ ਕਰਦੇ ਹਨ, ਤੇ ਇੱਕ ਉਹ ਨੇ ਉਹ ਮਨਮੁੱਖ ਜਿਨ੍ਹਾਂ ਨੂੰ ਪਰਮੇਸ਼ਰ ਦੇ ਉੱਪਰ ਪ੍ਰਤੀਤ ਨਹੀਂ। विश्वास नहीं, भावना नहीं, श्रद्धा नहीं है सात संगत जी, और अंतर लोभ सुभाव उन्होंने हिरदे विच लोभ है पदार्थ इकट्ठे करन दा, ते सुभाव स्वार्थवादी हाँ, उन्होंने अपने स्वार्थ दी है बस, अपना ही उल्लू सीधा करना उन्होंने। परमेश्वर के भगत जेडे ने सर्वदा भला करते ने, ते मनमुखां दे हिरदे विच लोभ है और लोभ की प्रवृत्ति करके वह स्वार्थवादी हैं, वाहिगुरु जी की भावना नहीं उन्हां मनमुखां दे हिरदे विच।
गुरमुख हिरदा शब्द ना भिद्यो हर नाम न लागा पाऊ।
महाराज कहिंदे उह गुरमुख नहीं बने गुरु दे राही, और गुरु दे शब्द उपदेश द्वारा उन्होंने अपना हिरदा नहीं बन्निया होया, और हर नाम ना लागा पाओ परमेश्वर दे नाम दे प्रति उन्होंने हिरदे विच भावना नहीं लगी हुई, सिदक नहीं है।
कूड़ कपट पाज लह जासी मनमुख फीका अलाऊ।
महाराज कहिंदे उन्होंने हिरदे विच कूड़ झूठ है और कपटीए हन, छलीए ने, फरेब करदे ने, धोखे दे अगे बाजियां करदे ने, पर उन्हां दा झूठ जिहड़ा लुकाया भी नहीं लुकदा, और उन्हां दा कपट उन्हां दा छल जिहड़ा है वह छपाया भी नहीं छिपदा, उन्हां दा कपट उन्हां दा छल जरूर एक ना एक दिन जग जाहर हुंदा है, क्योंकि मनमुख फीका आलाओ वह मनमुख जिहड़े ने फिक्के बोल बोलदे ने। महाराज ने बाणी विच बचन कहे ने, अंदर होए सो निकलै नह छपै छपाया। सो जो अंदर हुंदा है मनुख दी रसना द्वारा वह बाहर जरूर हुंदा है, असी लख जतन करके उन्हूं रोक नहीं सकते। जे कोई रुख ब्रिश अपनी हिक दे विच कंडे लको के बैठा है ना, वह बाहर जरूर आउणगे, कंडे प्रगट जरूर होणगे, ते जे कोई मिठास हिरदे विच समो के बैठा होया उहदी मिठास भी जग जाहर होवेगी। इस प्रकार जिन्हां दे हिरदे विच कुड़त्तन है उन्हां दे मुख तों भी जरूर वह कुड़त्तन प्रगट हुंदी है, जिन्हां दे हिरदे विच परमेश्वर की भाव भगती की मिठास है वह मिठास भी जरूर सात संगत जी प्रगट हुंदी है। वह मनमुख जिहड़े ने झूठे हन, जी हाँ कपटीए छलीए हन, ते एक ना एक दिन उन्हां दा पाखंड जरूर उगड़दा है, वह फिक्का बोलदे हन मनमुख।
भगता विच आप वरतदा प्रभ जी भगते हो तू जाता।
महाराज कहिंदे प्रभु तू भगतां दे हिरदे विच वरतदा है और भगतां ने ही तैनूं जाणिया, भगती द्वारा तैनूं प्रगट कीता हिरदे विचों।
माया मोह सब लोक है तेरी तू एको पुरख विधाता।
महाराज कहिंदे तेरी जो माया दा मोह है सारे लोकां सारी दुनिया नूं पिया होया, जां माया मोह तेरी लोक है, तेरी प्रजा तेरी बनाई हुई सृष्टि है, तू सृष्टि दा एक विधाता फल बरदाता है मेरे मालिक।
मैं मार मनसा मनहे समाणी गुर कै शब्द पछाता।
महाराज कहिंदे जिन्हां ने होमै नूं मारिया और मनसा मन की वासना मन में ही समा गई है, भेद हो गई है, गुरु दे शब्द उपदेश द्वारा उन्होंने मालक तैनू पछाणिया है।
चिंत कम करहे प्रभ तिनके जिन हर का नाम प्यारा।
सतगुरु जी महाराज इथों तक भगतां की महिमा दस के अगे भगती की महिमा दस दे। महाराज कहिंदे जिन्हां नू परमेश्वर का नाम प्यारा है ना, वाहेगुरु उन्होंने अचिंती कम कर दिंदा, जो उन्होंने सोचा भी नहीं हुंदा, कदे मन विच ख्याल भी नहीं आया हुंदा, जतन भी नहीं किया हुंदा, सुते सेधी परमात्मा उन्होंने काम कर दिंदा साध संगत जी जो परमेश्वर की भगती करते। हाँ इन्ना जरूर है कि रब नौकर नहीं है, जिवें अजकल गर्मी का मौसम है, साडा चित करे कि असी घर के बार बार रुख के छां हेठां बैठीए, तो जो नौकर हुंदा उन्हूं असी कहिंदे आ भाई मंजा चुक के लिया मैं बैठना, तो जो साडा भैण भरा होवेगा उन्हूं असी कहांगे एक पास्यों भाई तू मंजा फट, दूसरे पास्यों मैं फटदा छावें बहिंदे। नौकर दे उपर साडा रोब हुंदा है और उहदे तों असी कम कराउंदे आ, ते भैण भरा दे नाल असी रल के कम कराउंदे आ। मैं कहना यह चाहना रब साडा कोई नौकर नहीं, रब साडा भरा है, मित्र है, दोस्त है, साडा मददगार। दसवीं पातशाह महाराज ने बचन आखे ने गुरु प्रताप सूर्य ग्रंथ में आते ने, हिम्मत हार हमायती है, रब हिम्मत का हमायती है, जड़ा हिम्मत करता है ना रब ओदा हमायती है। पंजाबी दी पुस्तक विच शायद पंजवीं जमात विच पढ़ाया गया सी, चौथी पंजवीं च होवेगा ख्याल नहीं पूरा, घरे बैठिया रब ने कदी घले दाने, रब घरे बैठिया दाने नहीं घलदा, उन्हें मरन जीवन को धरती दीनी एते गुण बिस्तरे, मरन जीवन वास्ते धरती दिती दाने बीजो, ओहदे विच सो उहनूं पालो पलोसो अन्न अनाज पैदा होवेगा, ਇਸੇ ਪ੍ਰਕਾਰ ਜੋ ਪਰਮੇਸ਼ਰ ਦੀ ਭਗਤੀ ਕਰਕੇ ਉੱਦਮ ਕਰਦੇ ਨੇ ਕਰਦਾ, ਕਿਉਂਕਿ ਰੱਬ ਨੌਕਰ ਨਹੀਂ, ਰੱਬ ਮਦਦਗਾਰ ਹੈ। ਤੇ ਅਚਿੰਤ ਕੰਮ ਜਿਹੜਾ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਕਿ ਇਹ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ, ਅਚਨਚੇਤ ਹੀ ਪਰਮੇਸ਼ਰ ਉਹਨਾਂ ਦੇ ਕੰਮ ਕਰ ਦਿੰਦਾ, ਜਿਨ੍ਹਾਂ ਨੂੰ ਹਰੀ ਦਾ ਪਰਮੇਸ਼ਰ ਦਾ ਨਾਮ ਪਿਆਰਾ ਹੈ।
ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ।
ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਸਭ ਕਾਜ ਸਵਾਰਨ ਹਾਰਾ, ਵਾਹਿਗੁਰੂ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੋਇਆ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸਿਆ ਉਹਨਾਂ ਦੇ ਕੰਮ ਨੂੰ ਕੋਈ ਵਿਘਨ ਨਹੀਂ ਲੱਗਦਾ ਹੈ।
ਉਹਨਾਂ ਕੀ ਰੀਸ ਕਰੇ ਸੋ ਵਿਗੁੱਚਾ, ਜਿਨ ਹਰ ਪ੍ਰਭ ਹਰ ਖਵਾਰਾ।
ਨਿਵਾਜ ਮਹਾਰਾਜ ਕਹਿੰਦੇ ਉਹਨਾਂ ਦੀ ਜੋ ਰੀਸ ਕਰਦਾ ਨਾ, ਉਹ ਖਰਾਬ ਹੁੰਦਾ, ਪਰੇਸ਼ਾਨ ਹੁੰਦਾ, ਖੱਜਲ ਖੁਆਰ ਹੁੰਦਾ। ਕਿੰਨਾ ਦੀ ਰੀਸ, ਜਿਨ ਹਰ ਪ੍ਰਭ ਹੈ ਰਖਵਾਰਾ, ਜਿਨ੍ਹਾਂ ਦਾ ਰਖਵਾਲਾ ਪ੍ਰਮਾਤਮਾ ਹੈ ਨਾ, ਉਹਨਾਂ ਦੀ ਰੀਸ ਕਰਨ ਵਾਲੇ ਪਰੇਸ਼ਾਨ ਹੁੰਦੇ। ਸਤਸੰਗਤ ਜੀ, ਸਭ ਤੋਂ ਸੌਖੀ ਰੀਸ ਕਰਨੀ ਹੈ, ਤੇ ਰੀਸ ਦਾ ਅੱਜ ਕੱਲ੍ਹ ਬੜਾ ਹੀ ਜ਼ਮਾਨਾ ਚੱਲਿਆ ਹੋਇਆ। ਇਹ ਆਮ ਕਹਾਵਤ ਸੀ, ਬੋਰਡ ਦੇ ਥੱਲੇ ਬੋਰਡ ਨਹੀਂ ਉੱਗਦਾ। ਇਹ ਕਹਾਵਤ ਵਿੱਚ ਜ਼ਿਆਦਾ ਨਹੀਂ ਤਾਂ ਘੱਟੋ ਘੱਟ 98% ਤਾਂ ਜ਼ਰੂਰ ਸੱਚਾਈ ਹੋਵੇ, ਜ਼ਰੂਰੀ ਨਹੀਂ ਹੈ। ਸੋ ਜਿਸ ਜਗ੍ਹਾ 'ਤੇ ਕੋਈ ਬ੍ਰਹਮ ਗਿਆਨੀ, ਕੋਈ ਮਹਾਤਮਾ, ਕੋਈ ਤਤਵਿੱਤਾ ਬੈਠਾ ਹੋਇਆ, ਉਸ ਜਗ੍ਹਾ 'ਤੇ ਵੀ ਕੋਈ ਬ੍ਰਹਮ ਗਿਆਨੀ ਹੀ ਆਣ ਕੇ ਬੈਠੇ, ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਅਤੇ ਜੇ ਕੋਈ ਉਹਨਾਂ ਦੀ ਰੀਸ ਕਰਦਾ ਵੱਡਿਆਂ ਦੀ, ਜਿਹੜੇ ਪੁੱਜੇ ਹੋਏ ਨੇ, ਉਹ ਫਿਰ ਖੱਜਲ ਹੀ ਹੁੰਦਾ ਹੈ, ਪਰੇਸ਼ਾਨ ਹੀ ਹੁੰਦਾ ਹੈ, ਉਹ ਅਪਜਸ ਦਾ ਕਾਰਨ ਬਣਦਾ ਹੈ। ਸਿਆਣੇ ਕਹਿੰਦੇ ਨੇ ਪੰਛੀ ਦੇ ਖੰਭਾਂ ਦੇ ਵਿੱਚ ਜਿੰਨੀ ਕੁ ਤਾਕਤ ਹੈ, ਉਹਨਾਂ ਕੁ ਉੱਡੇ ਤਾਂ ਸੋਹਣਾ ਵੀ ਲੱਗਦਾ ਹੈ। ਜੇ ਜ਼ਿਆਦੀ ਉਹ ਆਪਣੇ ਖੰਭਾਂ ਦੀ ਪਾਇਆਂ ਤੋਂ, ਸ਼ਕਤੀ ਤੋਂ ਵੱਡੀ ਉਡਾਰੀ ਲਾਉਣ ਦਾ ਯਤਨ ਕਰੇਗਾ, ਉਹ ਕੁਝਾ ਲੱਗੇਗਾ, ਭੱਦਾ ਲੱਗੇਗਾ, ਭੈੜਾ ਲੱਗੇਗਾ, ਉਹਦੀ ਛਾਲ ਵਿੱਚ ਵੀ ਸ਼ੋਭਾ ਨਹੀਂ ਹੋਵੇਗੀ, ਆਭਾ ਨਹੀਂ ਹੋਵੇ। ਇਸ ਕਰਕੇ ਸਾਧ ਸੰਗਤ ਜੀ, ਗੁਰਮੁਖਾਂ ਦੀ ਜਿਹੜੀ ਰੀਸ ਕਰਨੀ ਹੈ, ਉਹ ਬਹੁਤ ਵੱਡਾ ਪਖੰਡ ਹੈ, ਬਹੁਤ ਵੱਡਾ। ਔਰ ਪਖੰਡ ਤੋਂ ਵੱਡਾ ਸੰਸਾਰ 'ਤੇ ਕੋਈ ਵੀ ਪਾਪ ਨਹੀਂ। ਉਹਦਾ ਕਾਰਨ ਇਹ ਹੈ ਕਿ ਜੇ ਮੰਨ ਲਵੋ ਅੱਜ ਮੈਂ ਪਖੰਡ ਕਰਦਾ ਮਗਰ ਦੁਨੀਆਂ ਨੂੰ ਲਾਉਣਾ, ਜੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦੀ ਭਾਵ ਭਗਤੀ ਅਤੇ ਸ਼ੁਭ ਗੁਣ ਨਹੀਂ, ਤਾਂ ਮੇਰੀ ਤਾਂ ਸੱਚਾਈ ਦੁਨੀਆਂ ਦੇ ਸਾਹਮਣੇ ਜੱਗ ਜ਼ਾਹਰ ਹੋਣੀ ਹੈ ਨਾ ਇੱਕ ਨਾ ਇੱਕ ਦਿਨ। ਫਿਰ ਕੀ ਹੋਵੇਗਾ ਜੇ ਕੱਲ੍ਹ ਨੂੰ ਕੋਈ ਰੱਬ ਦਾ ਭਗਤ ਵੀ ਹੋਵੇਗਾ, ਬੰਦਗੀ ਵਾਲਾ ਵੀ ਹੋਵੇਗਾ, ਤੇ ਲੋਕ ਉਹਦੇ ਤੋਂ ਵੀ ਲਾਹਾ ਨਹੀਂ ਲੈ ਸਕਣਗੇ। ਇਸ ਕਰਕੇ ਜਿੰਨਾ ਵੱਡਾ ਪਾਪ ਪਖੰਡੀ ਕਰਦਾ ਨਾ, ਉਨਾ ਵੱਡਾ ਪਾਪ ਕੋਈ ਜ਼ਾਲਮ ਵੀ ਨਹੀਂ ਕਰਦਾ, ਕਿਉਂਕਿ ਸੰਸਾਰ ਨੇ ਲਾਹਾ ਲੈਣਾ ਬੰਦਗੀ ਵਾਲਿਆਂ ਤੋਂ, ਤੇ ਜੇ ਇੱਕ ਪਖੰਡੀ ਪਖੰਡ ਕਰਦਾ ਤੇ ਲੋਕ ਬੰਦਗੀ ਵਾਲਿਆਂ ਦੇ ਲਾਹਾ ਲੈਣ ਤੋਂ ਵੀ ਸੱਖਣੇ ਰਹਿ ਜਾਂਦੇ ਨੇ। ਤੇ ਪਤਾ ਨਹੀਂ ਕਿੰਨੀਆਂ ਕੁ ਰੂਹਾਂ ਜਿਹੜੀਆਂ ਨੇ, ਜਿਨ੍ਹਾਂ ਨੇ ਮੁਕਤ ਹੋਣਾ ਹੁੰਦਾ, ਰੱਬ ਨੂੰ ਪ੍ਰਾਪਤ ਕਰਨਾ ਹੁੰਦਾ, ਉਹ ਨਹੀਂ ਕਰ ਪਾਉਂਦੇ, ਉਹਦਾ ਪਾਪ ਕਿਹਦੇ ਲੇਖੇ ਜਾਂਦਾ? ਫਿਰ ਉਹ ਤਾਂ ਪਖੰਡੀਆਂ ਦੇ ਲੇਖੇ ਜਾਂਦਾ। ਇਸ ਕਰਕੇ ਸਾਧ ਸੰਗਤ ਜੀ, ਮਾਫ਼ ਕਰਨਾ, ਉਹ ਨਾਸਤਕ ਨਾਸਤਕਾਂ ਨੂੰ ਪੈਦਾ ਨਹੀਂ ਕਰਦੇ। ਬਹੁਤ ਹੀ ਵਾਰੀ ਜਿਹੜੇ ਕੱਚੇ ਧਰਮੀ ਮਨੁੱਖ ਨੇ, ਉਹ ਮਨੁੱਖਤਾ ਨੂੰ ਨਾਸਤਕ ਬਣਨ ਲਈ ਮਜਬੂਰ ਕਰਦੇ ਨੇ। ਇਹ 50% ਇਹਦੇ ਵਿੱਚ ਸੱਚਾਈ ਹੈ। ਸਤਿਗੁਰੂ ਕਿਰਪਾ ਕਰਨ, ਰਚਨਹਾਰ ਸਿਰਜਣਹਾਰ ਵਾਹਿਗੁਰੂ, ਧਰਮ ਵਿੱਚ ਹੋਰ ਵੀ ਜ਼ਿਆਦਾ ਸੁਧਾਰ ਅਤੇ ਨਿਖਾਰ ਆਵੇ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਉਹਨਾਂ ਦੀ ਰੀਸ ਕਰਦਾ ਨਾ ਗੁਰਮੁਖਾਂ ਦੀ, ਸੋ ਉਹ ਪਰੇਸ਼ਾਨ ਹੁੰਦਾ ਹੈ। ਕਿੰਨਾ ਦੀ ਰੀਸ, ਜਿਨ ਹਰ ਪ੍ਰਭ ਹੈ ਰਖਵਾਰਾ, ਜਿਨ੍ਹਾਂ ਦਾ ਰਖਵਾਲਾ ਮੇਰਾ ਮਾਲਕ ਹੈ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨ ਮੁਖ ਪਾਉ ਕਮੋਏ ਬਿਲ ਲਾਏ।
ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ ਪ੍ਰਮਾਤਮਾ ਕਿਸੇ ਨੇ ਨਹੀਂ ਪਾਇਆ। ਮਨਮੁਖ ਬੜਾ ਬੜਾ ਉੱਚੀ ਭੌਂਕਦੇ ਰਹੇ, ਰੌਲਾ ਪਾਉਂਦੇ ਰਹੇ, ਉਹਨਾਂ ਦਾ ਰੌਲਾ ਭੌਂਕਣਾ ਹੈ, ਕੋਈ ਵੀ ਨਹੀਂ ਸੁਣਦਾ ਹੈ।
ਆਵਹੇ ਜਾਵਹੇ ਠੌਰ ਨਾ ਪਾਵਹੇ, ਦੁੱਖ ਮਹਿ ਦੁੱਖ ਸਮਾਏ।
ਸਤਿਗੁਰੂ ਕਹਿੰਦੇ ਆਉਂਦੇ ਹਨ, ਜੀ ਹਾਂ ਜਾਂਦੇ ਹਨ, ਜੀ ਆਉਂਦੇ ਜਾਂਦੇ ਨੇ, ਥਾਂ ਨਹੀਂ ਮਿਲਦੀ ਰੱਬ ਦੀ ਦਰਗਾਹ ਵਿੱਚ, ਦੁੱਖ ਹੀ ਦੁੱਖ ਵਿੱਚ ਸਮਾ ਜਾਂਦੇ ਨੇ, ਇੱਥੇ ਵੀ ਦੁੱਖ ਭੋਗਦੇ, ਮਰ ਕੇ ਵੀ ਦੁੱਖ ਭੋਗਦੇ ਹਨ ਮਨਮੁੱਖ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਚ ਸਮਾਏ।
ਮਹਾਰਾਜ ਕਹਿੰਦੇ ਜੇ ਕੋਈ ਹੋਵੇ ਗੁਰਮੁਖ, ਉਹ ਨਾਮ ਅੰਮ੍ਰਿਤ ਨੂੰ ਪੀਵੇ, ਤੇ ਸੁਤੇ ਹੀ ਸੱਚੇ ਵਾਹਿਗੁਰੂ ਵਿੱਚ ਸਮਾ ਜਾਵੇ, ਅਭੇਦ ਹੋ ਜਾਵੇ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡਾ, ਜੇ ਅਨੇਕ ਕਰਮ ਕਰੇ ਅਧਕਾਈ।
ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ ਜਨਮ ਮਰਨ ਜਿਹੜੇ ਨੇ ਖੇੜਾ ਨਹੀਂ ਛੱਡਦੇ, ਭਾਵੇਂ ਕੋਈ ਜਿੰਨੇ ਮਰਜ਼ੀ ਕਰਮ ਕਰੀ ਜਾਵੇ, ਮੁਕਤੀ ਨਹੀਂ ਹੁੰਦੀ ਹੈ ਗੁਰੂ ਦੀ ਸੇਵਾ ਤੋਂ ਬਿਨਾਂ।
ਵੇਦ ਪੜ੍ਹੈ ਤੈ ਵਾਦ ਵਖਾਣ ਹੈ,
ਬਿਨ ਹਰ ਪਤ ਗਵਾਈ।
ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ ਕੋ ਕਿੰਨੇ ਮਰਜ਼ੀ ਵੇਦ ਪੜ੍ਹ ਲਵੇ, ਵਿਦੰਤੀ ਬਣ ਜਾਵੇ, ਵਿਦਵਾਨ ਬਣ ਜਾਵੇ ਕਿੰਨਾ ਮਰਜ਼ੀ, ਔਰ ਵਾਦ ਵਖਾਣ ਹੈ ਜਿੰਨੇ ਮਰਜ਼ੀ ਵਾਦ ਝਗੜੇ ਵਖਾਣੇ ਕਰੀ ਜਾਵੇ, ਝਗੜਾਲੂ ਬਣ ਕੇ ਭੇੜੂ ਬਣ ਕੇ ਭਿੜੀ ਜਾਵੇ ਲੋਕਾਂ ਦੇ ਨਾਲ, ਨਵਾਂ ਹੀ ਕੋਈ ਨਾ ਕੋਈ ਢਕਵੰਜ ਰੇੜ ਦੇਵੇ, ਨਵਾਂ ਹੀ ਕੋਈ ਨਾ ਕੋਈ ਗੱਲ ਕੱਢ ਮਾਰੇ, ਨਵਾਂ ਹੀ ਕੋਈ ਨਾ ਕੋਈ ਵਾਦ ਛੇੜ ਦੇਵੇ। ਮਹਾਰਾਜ ਕਹਿੰਦੇ ਬਿਨਾਂ ਹਰ ਪਤ ਗਵਾਈ, ਪਰਮੇਸ਼ਰ ਦੀ ਭਾਉ ਭਗਤੀ ਤੋਂ ਬਿਨਾਂ ਉਹਨਾਂ ਨੇ ਆਪਣੀ ਪਾਤੀ ਗਵਾਈ ਹੋਈ ਹੈ, ਆਪਣਾ ਸਨਮਾਨ ਹੀ ਗਵਾਇਆ ਹੋਇਆ। ਜੇ ਕੋਈ ਵੱਡੇ ਤੋਂ ਵੱਡਾ ਵਿਦਵਾਨ ਬਣ ਕੇ ਵਿਵਾਦ ਕਰਦਾ ਹੈ,
ਸੱਚਾ ਸਤਿਗੁਰ ਸਾਚੀ ਜਿਸ ਬਾਣੀ ਪਜ ਛੂਟ ਹੈ ਗੁਰ ਸਰਣਾਈ।
ਗਰੀਬ ਨਿਵਾਜ ਮਹਾਰਾਜ ਕਹਿੰਦੇ ਗੁਰੂ ਸੱਚਾ ਹੈ, ਜੀ ਹਾਂ ਗੁਰੂ ਦੀ ਬਾਣੀ ਵੀ ਸੱਚੀ ਹੈ ਭਾਈ, ਪਜ ਛੂਟ ਹੈ ਗੁਰ ਸਰਣਾਈ। ਮਹਾਰਾਜ ਕਹਿੰਦੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਭੱਜ ਕੇ ਜਾ ਪਾਓ, ਜਾ ਕੇ ਭਜਨ ਕਰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕੇ। ਸਤਿਗੁਰੂ ਕਹਿੰਦੇ ਤੇਰਾ ਵੀ ਛੁਟਕਾਰਾ ਹੋ ਜਾਵੇ, ਤੇਰਾ ਵੀ ਭਲਾ ਹੋ ਜਾਵੇਗਾ, ਉਧਾਰ ਹੋ ਜਾਵੇਗਾ ਭਾਈ।
ਜਿਨ ਹਰ ਮਨ ਵਸਿਆ ਸੇ ਦਰ ਸੱਚ, ਦਰ ਸੱਚਾ ਸਚਿਆਰਾ।
ਮਹਾਰਾਜ ਸ਼ਬਦ ਨਿਚੋੜ ਅਖੀਰ ਜੋ ਹੈ ਤਤ ਸਿਧਾਂਤ ਜਿਹੜਾ ਹੈ ਗਰੀਬ ਨਿਵਾਜ ਮਹਾਰਾਜ ਉਹ ਕੱਢਦੇ ਨੇ। ਮਹਾਰਾਜ ਕਹਿੰਦੇ ਵਾਸਤਵਿਕ ਭਗਤ ਕੌਣ ਨੇ, ਸਚਿਆਰ ਕੌਣ ਨੇ ਰੱਬ ਦੀ ਦਰਗਾਹ ਦੇ ਵਿੱਚ? ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਹਰੀ ਵਸਿਆ ਹੋਇਆ, ਪਰਮਾਤਮਾ ਵਸਿਆ ਹੋਇਆ, ਸੇ ਦਰ ਸਾਚੇ, ਰੱਬ ਦੀ ਦਰਗਾਹ ਦੇ ਵਿੱਚ ਸੱਚੇ ਨੇ। ਇੱਥੇ ਭਾਵੇਂ ਲੋਕ ਉਹਨਾਂ ਨੂੰ ਕੋਈ ਸੋ ਨਾ ਹੀ ਮੰਨੇ ਭਾਈ, ਵੈਸੇ ਸੰਸਾਰ ਦਾ ਦਸਤੂਰ ਐਸਾ। ਇੱਕ ਪੰਜਾਬੀ ਦਾ ਵਿਦਵਾਨ ਸ਼ਾਇਰ ਕਹਿੰਦਾ, ਉਹ ਕਹਿੰਦਾ ਗਰੀਬ ਜੋ ਸਾਚੀ ਕਹੇ ਦਿਸਾ ਨਾ ਮੰਨੇ ਕੋਏ, ਅਮੀਰ ਜੋ ਝੂਠੀ ਕਹੇ ਹਾਂਜੀ ਹਾਂਜੀ। ਗਰੀਬ ਜੇ ਸੱਚ ਵੀ ਬੋਲਦਾ ਹੋਵੇ ਨਾ ਇੱਥੇ, ਕਹਿੰਦੇ ਤੂੰ ਵੱਡਾ ਆ ਗਿਆ ਸਿਆਣਾ, ਕਹਿੰਦੇ ਪਰੇ ਹੋ ਜਾ। ਅਤੇ ਅਮੀਰ ਜੇ ਝੂਠੀ ਵੀ ਗੱਲ ਕਹੇ ਤੇ ਲੋਕ ਕਹਿੰਦੇ ਹਾਂਜੀ ਵਾਹ ਕਿਆ ਬਾਤ ਹੈ, ਕਹਿੰਦੇ ਬੜੀ ਸੋਹਣੀ ਗੱਲ ਕਰੀ ਹੈ ਭਾਈ। ਸੋ ਇਸੇ ਪ੍ਰਕਾਰ ਆਤ ਹੋਏ ਤਾਂ ਮੁਗਧ ਸਿਆਣਾ, ਜੱਗ ਬੋਰਾਨਾ। ਜੇ ਦਮੜੇ ਹੋਣ ਤੇ ਮੂਰਖ ਵੀ ਸਿਆਣਾ ਹੁੰਦਾ ਨਾ, ਜਿਵੇਂ ਪੰਜਾਬ ਦੀ ਕਹਾਵਤ ਸੀਗੀ, ਜਿਸ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਉਹਦੀਆਂ ਕਮਲੀਆਂ ਝੱਲੀਆਂ ਵੀ ਸਿਆਣੀਆਂ ਹੁੰਦੀਆਂ ਨੇ, ਜਿਹਦੇ ਕੋਲ ਦਮੜੇ ਹੁੰਦੇ ਨੇ, ਸਨਮਾਨ ਤੇ ਸਾਰਾ ਦਮੜਿਆਂ ਦਾ ਨਾ। ਸੋ ਇਸੇ ਪ੍ਰਕਾਰ ਇੱਥੇ ਭਾਵੇਂ ਗੁਰਮੁਖਾਂ ਨੂੰ ਕੋਈ ਝੂਠਾ ਵੀ ਸਾਬਤ ਕਰ ਦੇਵੇ, ਪਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਹ ਸੱਚੇ ਹਾਂ। ਤੇ ਮਨਮੁੱਖ ਇੱਥੇ ਭਾਵੇਂ ਸੱਚੇ ਬਣੇ ਫਿਰਨ, ਪਰ ਰੱਬ ਦੀ ਦਰਗਾਹ ਵਿੱਚ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਿਜ ਮਾਲਿਆ। ਜਿਜ ਮਾਲਾ ਕੋਹੜੇ ਨੂੰ ਕਹਿੰਦੇ ਨੇ, ਜਿਹੜੇ ਹਿਰਦੇ ਕਰਕੇ ਕੋਹੜੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚੋਂ ਤਕੱਬਰ ਦੀ, ਮੈਂ ਮੇਰੀ ਹੰਕਾਰ ਦੀ ਬਦਬੋ ਆਉਂਦੀ ਹੈ, ਮਹਾਰਾਜ ਕਹਿੰਦੇ ਉਹਨਾਂ ਕੋਹੜਿਆਂ ਨੂੰ ਵੱਖ ਕੱਢ ਲਿਆ ਜਾਂਦਾ, ਵੱਖਰੇ ਕੱਢਿਆ ਜਾਂਦਾ, ਉਹਨਾਂ ਨੂੰ ਫਿਰ ਸਜਾਵਾਂ ਦਿੱਤੀਆਂ ਜਾਂਦੀਆਂ। ਤੇ ਗੁਰਮੁਖ ਜਿਹੜੇ ਨੇ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਵਸਿਆ ਹੋਇਆ, ਮਹਾਰਾਜ ਕਹਿੰਦੇ ਦਿਸੇ ਦਰ ਸੱਚੇ, ਉਹ ਇੱਥੇ ਵੀ ਪਰਮਾਤਮਾ ਦੇ ਦਰਗਾਹ ਦੇ ਵਿੱਚ ਵੀ ਸੱਚੇ ਹਨ। ਤੇ ਦਰ ਸੱਚਾ ਸਚਿਆਰਾ, ਪ੍ਰਲੋਕ ਵਿੱਚ ਵੀ ਸੱਚੇ ਨੇ। ਰੇ ਰੇ ਦਰਗ ਹੈ ਕਹਿ ਨਾ ਕੋ ਰੇ ਅਰੇ, ਜਿਵੇਂ ਪੰਜਾਬੀ ਵਿੱਚ ਓਏ ਕਹਿੰਦੇ ਨੇ, ਹਿੰਦੀ ਵਿੱਚ ਅਰੇ ਕਹਿੰਦੇ ਹਨ, ਜਿਵੇਂ ਓਏ ਸ਼ਬਦ। ਸੋ ਇੱਥੇ ਸਿਆਣੇ ਵਾਸਤੇ ਨਹੀਂ ਵਰਤਿਆ ਜਾਂਦਾ, ਉਵੇਂ ਹਿੰਦੀ ਵਿੱਚ ਵੀ ਅਰੇ ਸ਼ਬਦ ਸੋ ਸਿਆਣੇ ਵਾਸਤੇ ਨਹੀਂ ਵਰਤਿਆ ਜਾਂਦਾ, ਸਨਮਾਨ ਦਾ ਸ਼ਬਦ ਨਹੀਂ ਹੈ। ਇਸੇ ਕਰਕੇ ਮਾਣੇ ਰੇ ਰੇ ਆਖਿਆ, ਰੇ ਰੇ ਅਰੇ ਅਰੇ ਕੋਈ ਨਹੀਂ ਕਹਿੰਦਾ ਉਹਨਾਂ ਨੂੰ, ਓਏ ਕੋਈ ਵੀ ਨਹੀਂ ਕਹਿੰਦਾ, ਸਤਿਕਾਰ ਨਾਲ ਜੀ ਕਹਿ ਕੇ ਬੋਲਦੇ। ਐਸਾ ਉਹਨਾਂ ਗੁਰਮੁਖਾਂ ਦਾ ਸਨਮਾਨ ਹੈ ਲੋਕ ਪ੍ਰਲੋਕ ਵਿੱਚ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖੁਰੂ, ਉਸ ਕੈ ਮੋਹ ਡਿੱਠੇ ਪਾਪੀ ਸਭ ਤਰਿਆ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਧੰਨਵਾਦ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੀ ਸੋਭਾ ਜੁਗਾਂ ਜੁਗਾਂ ਤੱਕ ਹੁੰਦੀ ਹੈ ਭਾਈ। ਜੀ ਹਾਂ, ਉਹਨਾਂ ਦੀ ਸੋਭਾ ਨੂੰ ਕੋਈ ਵੀ ਮੇਟਣ ਵਾਲਾ ਨਹੀਂ। ਸਤਸੰਗ ਜੀਓ, ਪਰਮੇਸ਼ਰ ਦੇ ਪਿਆਰਿਆਂ ਦੀ ਬੜੀ ਨਿੰਦਿਆ ਹੁੰਦੀ। ਆ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ, ਅੱਜ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਦਾ ਦਰਸ਼ਨ ਹੋਇਆ, ਸਤਿਗੁਰਾਂ ਦੇ ਘਰ ਦੀਆਂ ਰੌਣਕਾਂ ਨੂੰ ਕੋਈ ਫਰਕ ਪਿਆ ਨਹੀਂ ਪਿਆ ਭਾਈ। ਔਰ ਮੰਨ ਕਰਕੇ ਸੋ ਕਿੰਨੇ ਕੁ ਸਰੀਰ ਸਤਸੰਗਤ ਜੀ ਹਾਜ਼ਰੀਆਂ ਲਵਾਉਂਦੇ ਨੇ ਗੁਪਤ ਪ੍ਰਗਟ, ਉਹ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ ਵਾਲੀ ਗੱਲ ਹੈ। ਸਤਸੰਗਤ ਜੀ ਕਿੰਨੀ ਵੇਖੋ, ਮਹਾਰਾਜ ਦੇ ਸਰੋਵਰਾਂ, ਗੁਰੂ ਕੀਆਂ ਸੇਵਾਵਾਂ, ਚੰਦੋਇਆਂ, ਧਵਾਈਆਂ ਦੀ ਨਿੰਦੇ ਆਦਿਕ ਹੁੰਦੀ ਹੈ, ਕੋਈ ਫਰਕ ਪੈਂਦਾ ਜੀ ਨਾ? ਗੁਰੂ ਕੇ ਸਿੱਖ ਵੱਧ ਵੱਧ ਕੇ ਚੜ੍ਹ ਚੜ੍ਹ ਕੇ ਮਹਾਰਾਜ ਦੀ ਸੇਵਾ ਕਰਦੇ ਨੇ, ਵਾਰੀਆਂ ਨਹੀਂ ਆਉਂਦੀਆਂ। ਇੱਕ ਵਾਰੀ ਮਨ ਵਿੱਚ ਬਲਬਲਾ ਆ ਰਿਹਾ ਕਿ ਇੰਨੀ ਨਿੰਦਿਆ ਹੋ ਰਹੀ ਗੁਰੂ ਜੀ ਮਹਾਰਾਜ ਜੀ ਦੇ ਸਿਧਾਂਤਾਂ ਦੀ, ਗੁਰੂ ਕੀ ਮਰਜ਼ਾਦਾ, ਗੁਰ ਤਖਤਾਂ, ਗੁਰ ਅਸਥਾਨਾਂ, ਗੁਰੂ ਬੌਲੀਆਂ, ਗੁਰੂ ਸਰੋਵਰਾਂ, ਸਰੋਵਰਾਂ ਅਤੇ ਗੁਰੂ ਪਿਆਰਿਆਂ ਦੀ, ਗੁਰੂ ਚਲਾਈਆਂ ਹੋਈਆਂ ਸੰਪਰਦਾਵਾਂ, ਜਥੇਬੰਦੀਆਂ ਦੀ,
कोई फर्क क्यों नहीं पैंदा भला की कारण है बंद क्यों नहीं होंदिया ये सारिया खेडा जड़िया ने महाराज के चोजे बंद क्यों नहीं हो जाते जवाब लभे अज की कथा विच क्योंकि उन्होंने सोभा रब करा है जे कोई रब हो रब के बरबर का कोई शरीक हो रब के प्यारियां छुटा चाहे तां गल बने ना भाई जो वड्याई रब करा रहा तो फिर घटा कौन सकता है भाई कोई भी नहीं घटा सकता गरीब निवाज महाराज कहते उन्हों की सोभा जुगा जुगा तक है तो कोई ना मेटन हारा उन्हों की सोभा उन्होंने वड्याई कोई मेटन वाला नहीं रतन लुकाया लुकै ना ही जे को रख लुकई जे को रतना लुका के वेखना चाहे वो रतन लुकाया भी नहीं लुकते सतसंग जी वो जग जाहर होंगे हर का भगत प्रगट नहीं छपै परमेश्वर का भगत प्रगट हुंदा छपाया भी नहीं छपदा जन मानक गुरमुख प्रगट होए महाराज ने बाणी विच अनंत बचन कहे ने गुरमुख जेड़े ने वो एक ना एक दिन जरूर प्रगट होंदे ने भावे वह किसी गुप्त जगह पर बह के जरूर बंदगी करते होन उन्होंने प्रगट करना सतसंग जी रब का करम है परमेश्वर का करम है तो परमेश्वर उन्होंने वड्याई देता है वाहेगुरु उन्हों की शोभा करा गुरबाणी में एक तुक होंगी सतसंग जी बड़ी प्यारी भगत रविदास जी साहब जी की तुम जो नायक अच्छा हो अंतर जामी प्रभ ते जन जा नीजे जानते स्वामी प्रभु तो जन जाने जाते ने जना तो प्रभु जानिया जाता गुरबाणी च एक होर बचन आता बड़ा प्यारा याद आया बड़े रहस्यमई है हम बलिहारी संतन तेरे जिन किनो सौत बधाता जेडे पंजाबी पढ़े उन्होंने पता होगा जिवें वो आपा विरोधी शब्द पढ़े जाते ना अंतरा एक शब्द है जे दी औलाद ना होवे कोई उन्हें कहते अंतरा एक शब्द है संतरा जे दी औलाद होवे खानदान होवे संतान होवे उन्हें संतरा कहते हैं पंजाबी दे गुरबाणी च तुक चते आ रही हौं बलिहारी संतन तेरे जिन किनो सौत बधाता महाराज कहते परमात्मा मैं तेरे तो बलिहार जाना तेरे संतान तो बलिहार जाना क्योंकि संतान ने तेनों संतरा बनाया जिन किनो सौत बधाता जे संत ना होंगे तो महापुरख धारणा पढ़ते सी भी रब ने उंतरे चल जाना सीगा सो इस प्रकार मर्द भावें लख मर्द होवे पर बाप उदों बनदा जदों उहदे घरे औलाद पैदा हो रब लख रब है बिना सच सतसंग जी बिना शक पर परमात्मा की वड्याई का कारण परमात्मा के भगत ने उदा भावें परमात्मा की पूजा ना ही होंगी असी क्यों परमात्मा की भगती कर रहे हैं क्योंकि गुरु नानक साहब जी मान ने सानू भगती नाल जोड़िया मंदिरों में टल क्यों वजदे सो इस प्रकार ईसाइयत आदिक सारे क्यों रब नू परमात्मा नू अपनो अपने नाम के नाल चेते करते हैं क्योंकि उन्होंने धर्मों के भगत होए ने फिर सुनो बचन प्रभ ते जन जा नीजै जन ते स्वामी प्रभु तो जन जाने जाते हैं तो जन तो प्रभु सो इस प्रकार जिवें एक बच्चा जन्म लैंदा है बच्चे के जन्म के नाल नाल एक माँ भी जन्म लेंदी है औरत लख औरत है पर माँ उदो जदों उहदे घरे बच्चा पैदा हुंदा सो औरत बच्चे तो बिना माँ नहीं माँ तो बिना बच्चा नहीं इस प्रकार भगत तो बिना रब नहीं तो रब तो बिना भगत नहीं यह बड़ी अजीब खेड है भाई सो इस प्रकार अपने भगतों की वड्याई प्रभु आप करा है और उन्होंने वड्याई में कोई मिटन वाला नहीं उन्होंने सोभा जुगा जुगा तक होंगी है भाई
नानक तिनका सब बलिहारा जिन हर राखिया उर तारा
की समाप्ति करते हुए निमाणिया के माण नितान्या के तान न्योटिया की ओट अनाथा यतीमा बेसहारिया का सहारा सतगुरु श्री गुरु गुरु रामदास गुरु अमरदास महाराज कहते भाई नानक तिनका सद बलिहार है मैं उन्होंने तो सदा ही बलिहार अपना बल हारदा बलिहारे के अर्थ सानू उस्तादा ने कराए बल हारना अपनी शक्ति हारते हैं जिन्होंने आप कहते सरेंडर करना अपना आप ही जेड़ा सतसंग जी सो आत्म समर्पण कर देना कहते उन्होंने अगे मैं अपना बल हारदा बल तीन चार तरह का होंगे माया का भी बल हों विद्वता का भी बल हों श्री साहब का भी बल हों ताइयों गुरु के गुरसिख साहब संग जी जे किसी गुरु जी मान नमस्कार कर दे ते श्री साहब भी महाराज चुकाते श्री साहब का भी बल महाराज अगे हारना यह बल हारना है महाराज कहते मैं रब तो ते बल हार जाना बल हारदा शक्ति हारदा रब के प्यारियों तो भी अपनी शक्ति हारदा जिन हर राखिया उर धारा जिन्होंने परमात्मा नू हिरदे विच वसाया होया मैं उन्होंने गुरमुखा तो बलिहार महाराज परमात्मा तो बलिहार गए ने परमात्मा के प्यारियों तो भी ਹੋ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰ ਨਾਮ ਪਿਆਰਾ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚਾਰ ਵਾਰੀ ਬਿਹਾਰ ਗਏ ਨੇ ਭਾਵੇਂ ਉਂਗਲਾਂ ਤੇ ਗੱਲਿਓ, ਹੋ ਕੁਰਬਾਨਾ ਜਾਓ ਮਿਹਰਬਾਨਾ, ਹੋ ਕੁਰਬਾਨਾ ਜਾਓ ਦੋ ਵਾਰੀ, ਹੋ ਕੁਰਬਾਨਾ ਜਾਓ ਤੇ ਨਾ ਕਹਿ ਲੈਣ ਦਿਓ ਤੇਰਾ ਨਾਓ, ਤਿੰਨ ਵਾਰੀ ਲੈਣ ਦਿਓ ਤੇਰਾ ਨਾਓ ਤੇ ਨਾ ਕਹਿ ਹੋ ਸਭ ਕੁਰਬਾਨਾ ਜਾਓ। ਚਾਰ ਵਾਰੀ ਮਹਾਰਾਜ ਕੁਰਬਾਨ ਗਏ ਨੇ ਕਿਹਨਾਂ ਤੋਂ, ਜੋ ਪਰਮਾਤਮਾ ਦਾ ਨਾਮ ਲੈਂਦੇ ਨੇ, ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਮਹਾਰਾਜ ਉਹਨਾਂ ਤੋਂ ਬਲਿਹਾਰ ਗਏ ਨੇ, ਸਦਕੇ ਗਏ ਨੇ। ਔਰ ਸਿਮਰਨ ਕਰਨ ਵਾਲਿਆਂ ਦੀ ਮਹੱਤਤਾ ਮਹਿਮਾ ਮਹਾਰਾਜ ਜੀ ਨੇ ਦਰਸਾਈ, ਜੋ ਸਿਮਰਨ ਕਰਦੇ ਨੇ ਪਰਮਾਤਮਾ ਉਹਨਾਂ ਦੀ ਪਹਿਜ ਰੱਖਦਾ ਹੈ, ਸਦਾ ਅੰਗ ਸੰਗ ਸਹਾਈ ਹੁੰਦਾ ਹੈ। ਇਹ ਸ਼ਬਦ ਤੋਂ ਮਹਾਰਾਜ ਨੇ ਸਾਨੂੰ ਸਿਮਰਨ ਕਰਨ ਦੀ, ਬੰਦਗੀ ਕਰਨ ਦੀ, ਗੁਰਬਾਣੀ ਪਾਠ, ਪਠਨ ਸਹਿਜ ਪਾਠ ਤੇ ਨਿਤਨੇਮੀ ਪ੍ਰਪੱਕ ਹੋਣ ਦੀ ਸਾਨੂੰ ਮਹਾਰਾਜ ਜੀ ਨੇ ਪ੍ਰੇਰਨਾ ਦਿੱਤੀ। ਗੁਰੂ ਕਿਰਪਾ ਕਰੇ, ਗੁਰੂ ਕਾ ਉਪਦੇਸ਼ ਸੰਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ, ਜਿਸ ਕਰਕੇ ਸਾਡਾ ਸਰੀਰ, ਸਾਡਾ ਸਮੈਂ ਔਰ ਸਾਡੇ ਸਵਾਸ ਸਫਲ ਹੋ ਜਾਣ। ਗੁਰੂ ਬਾਣੀ ਦੀ ਲੜੀਵਾਰ ਵਿਚਾਰ ਕਥਾ ਕਰਦੇ ਹਾਂ, ਕੋਈ ਅਨੇਕ ਪ੍ਰਕਾਰ ਦੀ ਭੋਜਕ ਦੇਸ਼ ਅੱਗੇ ਤੋਂ ਸਮਾਧ ਦੇਣੀ ਜੀ। ਲੇਖਾ ਗਣਤ ਨਾ ਛੁੱਟੀ ਹੈ, ਕਾਚੀ ਪੀਤ ਨਾ ਸਿੱਧ, ਜਿਸੇ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।
ਜਿਨ ਹਰਿ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਨ ਹਾਰਾ, ਨਾਨਕ ਤਿਨ ਕੈ ਸਭ ਬਲਿਹਾਰਾ, ਜਿਨ ਹਰਿ